ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸੁਖ ਮੰਗਲ ਕਲਿਆਣ ਸਹਿਜ ਧੁਨਾ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੈ ਰਾਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧੁਨਾ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੈ ਰਾਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾ ਕੀ ਸੇਵ ਨਾ ਬਿਰਥੀ ਜਾਈ ਰਹਾਉ ਘਰ ਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਇਆਲਾ ਨਾਨਕ ਬਿਘਨ ਨਾ ਲਾਗੈ ਕੋ ਮੇਰਾ ਪ੍ਰਭ ਹੁਆ ਕਿਰਪਾਲਾ ਘਰ ਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਇਆਲਾ ਨਾਨਕ ਬਿਘਨ ਨਾ ਲਾਗੈ ਕੋ ਮੇਰਾ ਪ੍ਰਭ ਹੁਆ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਗਰੀਬ ਨਿਵਾਜ਼ ਲੋਕ ਪ੍ਰਲੋਕ ਦੇ ਸੁੱਖ ਦਾਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੀ ਨਿਵਾਜੀ ਹੋਈ ਧਰਤੀ 'ਤੇ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਚਵਰ ਤਖਤ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਦੇ ਆਦੇਸ਼ ਨੂੰ ਹੁਕਮ ਨੂੰ ਆਪ ਨੇ ਸੁਣਿਆ। ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਸਾਹਿਬ ਨੇ ਅੰਮ੍ਰਿਤ ਵੇਲੇ ਹੁਕਮ ਬਖਸ਼ਿਆ, ਬੜੀ ਤਾਂਗ ਨਾਲ, ਬੜੀ ਚੇਸ਼ਟਾ ਦੇ ਨਾਲ, ਬੜੀ ਪ੍ਰੀਤ ਭਰੀ ਚਾਹਤ ਦੇ ਨਾਲ ਸਿੱਖ ਦੁਨੀਆ ਭਰ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਹੁਕਮ ਨੂੰ ਸੁਣਨਾ ਲੋਚਦੇ ਆ। ਜੇ ਵਡਭਾਗੇ ਗੁਰਸਿੱਖ ਗੁਰੂ ਦੇ ਬਖਸ਼ਿਸ਼ ਹੋਏ ਹੁਕਮ ਨੂੰ ਕਮਾਉਂਦੇ ਆ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਧੰਨ ਨੇ ਗੁਰਸਿੱਖ ਸੁਣਨ ਵਾਲੇ ਦੇ, ਧੰਨ ਹਨ ਗੁਰੂ ਕੇ ਸਿੱਖ ਸੁਣ ਕੇ ਮੰਨਣ ਵਾਲੇ, ਜਿਨ੍ਹਾਂ ਦੀ ਵਡਿਆਈ ਕਰਦੇ ਸਾਹਿਬ ਕਹਿੰਦੇ ਨੇ ਮੰਨੇ ਕੀ ਗੱਤ ਕਹੀ ਨਾ ਜਾਏ। ਸੋ ਮਹਾਰਾਜ ਨੇ ਬੜੀ ਦਇਆਲਤਾ ਕੀਤੀ, ਬਖਸ਼ਿਸ਼ ਕੀਤੀ। ਧੰਨ ਪੰਚਮ ਪਿਤਾ ਜੀ ਦੇ ਮੁਖਾਰਬਿੰਦ ਤੋਂ ਇਹ ਬਚਨ ਬਖਸ਼ਿਸ਼ ਹੋਇਆ। ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਵੀ ਰੱਬੀ ਸ਼ਰਨ, ਵਾਹਿਗੁਰੂ ਜੀ ਦਾ ਭਰੋਸਾ, ਨਾਮ ਦੀ ਬਰਕਤ ਜ਼ਿੰਦਗੀ ਦੇ ਤਾਪ ਨਿਵਾਰ ਦਿੰਦੀ ਹੈ। ਜਦੋਂ ਇਸ ਸ਼ਬਦ ਦੀ ਉਥਾਨਕਾ ਵੇਖਦੇ ਹਾਂ, ਇਤਿਹਾਸ ਨੂੰ ਵੇਖਦੇ ਹਾਂ, ਬਹੁਤ ਸਾਰੇ ਸ਼ਬਦ ਸੱਚੇ ਪਾਤਸ਼ਾਹ ਪੰਚਮ ਪਿਤਾ ਜੀ ਮਹਾਰਾਜ ਨੇ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪ੍ਰਥਾਏ ਉਚਾਰਨ ਕੀਤੇ ਆ। ਭਾਵੇਂ ਉਹ ਸੀਤਲਾ ਦੇ ਰੋਗ ਦਾ ਹਮਲਾ ਸੀ, ਭਾਵੇਂ ਉਹ ਤਾਪ ਦੀ ਚਰਚਾ ਸੀ, ਭਾਵੇਂ ਉਹ ਦੁਸ਼ਟ ਬ੍ਰਾਹਮਣ ਦੀ ਮਾੜੀ ਕਰਤੂਤ ਸੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨ ਵਾਸਤੇ, ਪਰ ਇਹਨਾਂ ਸਾਰੀਆਂ ਘਟਨਾਵਾਂ ਦਾ ਤੱਤ ਸਤਿਗੁਰੂ ਇੱਕੋ ਹੀ ਕੱਢਦੇ ਆ ਕਿ ਰੱਖਣ ਵਾਲਾ ਵਾਹਿਗੁਰੂ ਆਪ ਹੈ, ਦੇਣ ਵਾਲਾ ਪਰਮੇਸ਼ਰ ਹੈ ਅਤੇ ਰੱਖਣ ਵਾਲਾ ਵੀ ਪਰਮੇਸ਼ਰ ਹੈ। ਘਟਨਾਵਾਂ ਬਹੁਤ ਸਾਰੀਆਂ ਹਨ, ਇਹਨਾਂ ਸ਼ਬਦਾਂ ਨੂੰ ਸੁਣ ਕੇ ਪੜ੍ਹ ਕੇ ਸਾਨੂੰ ਉਹ ਘਟਨਾਵਾਂ ਚੇਤੇ 'ਚ ਆਉਂਦੀਆਂ, ਪਰ ਤੱਤ ਗੁਰਮੁਖੋ ਇਹੀ ਹੈ ਕਿ ਰੱਖਣ ਵਾਲਾ ਵਾਹਿਗੁਰੂ ਆਪ ਹੈ ਅਤੇ ਸਾਨੂੰ ਉਹਦੀ ਸ਼ਰਨ ਵਿੱਚ ਪੈਣਾ ਚਾਹੀਦਾ। ਪ੍ਰਥਾਏ ਭਾਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੋਵੇ, ਭਾਵੇਂ ਦੁਨੀਆਂ ਦੇ ਕਿਸੇ ਸਿੱਖ ਦੇ ਪ੍ਰਥਾਏ ਬਚਨ ਹੋਣ, ਪਰ ਉਹਦਾ ਗਿਆਨ, ਉਹਦਾ ਉਪਦੇਸ਼ ਸਰਬਕਾਲ ਹੈ ਅਤੇ ਸਾਰਿਆਂ ਵਾਸਤੇ ਹੈ। ਸੋ ਮਹਾਰਾਜ ਨੇ ਦਇਆ ਕੀਤੀ, ਬਖਸ਼ਿਸ਼ ਕੀਤੀ ਵੀ ਇਹ ਤਾਪ ਨਿਵਾਰਨ ਹਾਰਾ ਤਾਂ ਮੇਰਾ ਪਰਮੇਸ਼ਰ ਹੈ, ਇਹ ਸੀਤਲਾ ਅਤੇ ਰੱਖਣ ਵਾਲਾ ਅਤੇ ਆਪ ਬਿਹਾਰੀ ਹੈ, ਅਤੇ ਜਿਹੜੇ ਦੁਸ਼ਟ ਬੁਰਾ ਚਿਤਵਦੇ ਨੇ ਉਹ ਆਪਣੇ ਕੀਤੇ ਦੀ ਪੀੜਾ ਨੂੰ ਝੱਲ ਕੇ ਸੰਸਾਰ ਤੋਂ ਚਲੇ ਜਾਂਦੇ ਆ। ਜਦੋਂ ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ, ਲੇਪ ਨਾ ਲਾਗੋ ਤਿਲਕਾ ਮੂਲ, ਤਿਲ ਮਾਤਰ ਵੀ ਮੇਰੇ ਸਾਹਿਬ ਜੀ ਕਸ਼ਟ ਨਹੀਂ ਵਿਆਪਨ ਦਿੰਦੇ, ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਖਣ ਵਾਲਾ ਤਾਂ ਵਾਹਿਗੁਰੂ ਆਪ ਹੈ। ਸੋ ਆਪਣੀ ਸੁਰਤ ਨੂੰ ਕੇਂਦਰਿਤ ਕਰੀਏ, ਧਿਆਨ ਨੂੰ ਕੇਂਦਰਿਤ ਕਰੀਏ, ਜੋ ਗੁਰੂ ਸਾਹਿਬ ਨੇ ਸਾਡੇ 'ਤੇ ਬਖਸ਼ਿਸ਼ ਕੀਤੀ, ਪਵਿੱਤਰ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ, ਰਾਖਣ ਹਾਰ ਹੈ, ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ, ਰਾਖਣ ਹਾਰ ਹੈ, ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ। ਹੇ ਸੱਚੇ ਪਾਤਸ਼ਾਹ ਜੀ, ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੁਹਾਡੇ ਬਾਲਕ ਹਨ, ਅਸੀਂ ਸਾਰੀ ਦੁਨੀਆਂ ਦੇ ਤੁਹਾਡੀ ਸ਼ਰਨ ਵਿੱਚ ਆਉਣ ਵਾਲੇ ਸਿੱਖ ਵੀ ਤੁਹਾਡੇ ਬਾਲਕ ਹਾਂ। ਤੁਸੀਂ ਪਿਤਾ ਹੋ, ਤੁਸੀਂ ਮਾਤਾ ਹੋ, ਤੁਸੀਂ ਬੰਧਪ ਹੋ, ਤੁਸੀਂ ਭਰਾਤਾ ਹੋ, ਅਸੀਂ ਬਾਲਕ ਤੁਹਾਡੀ ਸ਼ਰਨ ਵਿੱਚ ਹਾਂ, ਅਤੇ ਆਪਣਿਆਂ ਬਾਲਕਾਂ ਦੀ ਰਾਖੀ ਕਰਨੀ ਵਾਹਿਗੁਰੂ ਜੀ ਦਾ ਆਪਣਾ ਬਿਰਧ ਹੈ। ਰਾਖਣ ਹਾਰੇ ਰਾਖਿਆ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ। ਇਹ ਜਿੰਨੇ ਤਾਪ ਸਾਨੂੰ ਲੱਗੇ ਹੋਏ ਹੈ, ਗੱਲ ਸਰੀਰ ਦੇ ਤਾਪ ਦੀ ਨਹੀਂ ਹੈ ਸਿਰਫ ਸਤਸੰਗਤ, ਵੈਸੇ ਤਾਪ ਕਹਿੰਦੇ ਹਾਂ ਜਦੋਂ ਸਾਡੀ ਬਾਡੀ ਦਾ ਟੈਂਪਰੇਚਰ ਹਾਈ ਹੁੰਦਾ, ਵੱਧ ਜਾਂਦਾ, ਸਰੀਰ ਤੱਤਾ ਹੋ ਜਾਂਦਾ ਟੈਂਪਰੇਚਰ ਵਧਣ ਦੇ ਨਾਲ, ਅਤੇ ਸਾਡੇ ਬਜ਼ੁਰਗ ਜਿਹਨੂੰ ਅਸੀਂ ਕਹਿੰਦੇ ਹਾਂ ਬੁਖਾਰ ਹੋ ਗਿਆ, ਜ਼ਬਰ ਹੋ ਗਿਆ, ਟੈਂਪਰੇਚਰ ਹੋ ਗਿਆ, ਵੱਧ ਗਿਆ, ਸਾਡੇ ਬਜ਼ੁਰਗ ਇਹਨੂੰ ਤਾਪ ਕਹਿੰਦੇ ਹੁੰਦੇ ਸਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਤਾਪ ਬਾਰੇ ਪਤਾ ਨਾ ਹੋਵੇ, ਮੱਥੇ 'ਤੇ ਹੱਥ ਰੱਖ ਕੇ ਬਜ਼ੁਰਗ ਕਹਿੰਦੇ ਸੀ ਸਰੀਰ ਤਪ ਰਿਹਾ, ਅਤੇ ਤਪਦੇ ਹੋਏ ਸਰੀਰ ਦੇ ਕਰਕੇ ਕਹਿੰਦੇ ਸੀ ਜੀ ਤਾਪ ਹੋ ਗਿਆ। ਗੁਰੂ ਸਾਹਿਬ ਜੀ ਕਹਿੰਦੇ ਸੀ ਇੱਕ ਹੈ ਇਕੱਲੀ ਕਾਇਆਂ ਦਾ ਤਪਣਾ, ਇੱਕ ਹੈ ਕਾਇਆਂ ਦੇ ਨਾਲ ਮਨ ਵੀ ਤਪ ਰਿਹਾ ਜੀ, ਰਜੋ ਤਮੋ ਸਤੋ ਦੇ ਵਿੱਚ, ਔਰ ਚੰਗੇ ਭਲੇ ਸਤਗੁਣ ਵਾਦੀ ਵੀ ਤਪ ਜਾਂਦੇ ਆ ਸਾਧ ਸੰਗਤ। ਹੁਣ ਇਹ ਤਾਪ ਕਿਵੇਂ ਉੱਤਰ ਸਕਦੇ ਆ ਸਾਡੇ ਜੀ, ਰੱਖਣ ਹਾਰੇ ਪਾਤਸ਼ਾਹ ਜੀ ਤਾਪ ਕਿਵੇਂ ਉੱਤਰਦੇ ਆ? ਆਪਣੇ ਆਪ ਨੂੰ ਜਿੱਦਣ ਸ਼ਬਦ ਦਾ ਥਰਮਾਮੀਟਰ ਲਾ ਕੇ ਚੈੱਕ ਕਰਾਂਗੇ, ਉਦਣ ਪਤਾ ਲੱਗਿਆ ਵੀ ਸਾਡੇ ਅੰਦਰ ਤਾਪ ਹੈਗਾ। ਕਦੀ ਇਹ ਮਨ ਤ੍ਰਿਸ਼ਨਾ ਵਿੱਚ ਤਪਦਾ ਹੈ, ਕਦੀ ਇਹ ਮਨ ਵਿਕਾਰ ਵਿੱਚ ਤਪਦਾ ਹੈ, ਕਦੀ ਇਹ ਮਨ ਹੰਕਾਰ ਵਿੱਚ ਤਪਦਾ ਹੈ, ਕਈ ਤਰ੍ਹਾਂ ਦਾ ਤਾਪ ਅੰਦਰ ਵਕਤ ਨਾਲ ਉਜਾਗਰ ਹੋ ਜਾਂਦਾ ਸਾਧ ਸੰਗਤ, ਵਕਤ ਦੇ ਨਾਲ ਆਪਣੇ ਆਪ ਹੀ ਅੰਦਰੋਂ ਉਜਾਗਰ ਹੋ ਜਾਂਦਾ, ਉਹਦੇ ਲੱਛਣ ਬਾਹਰ ਦਿਸਣ ਲੱਗ ਪੈਂਦੇ। ਜਿਵੇਂ ਬਾਡੀ ਦੇ ਅੰਦਰਲੇ ਟੈਂਪਰੇਚਰ ਦੇ ਲੱਛਣ ਬਾਹਰ ਦਿਸਦੇ ਆ, ਇਸੇ ਤਰ੍ਹਾਂ ਵਿਕਾਰਾਂ ਦਾ ਤਾਪ ਜਿਹੜਾ ਮਨ ਨੂੰ ਚੜਿਆ ਉਹਦੇ ਵੀ ਲੱਛਣ ਦਿਸਣ ਲੱਗ ਪੈਂਦੇ। ਸੱਚੇ ਪਾਤਸ਼ਾਹ ਜੀ, ਸਾਡੇ ਕੋਲ ਬਹੁਤ ਸਾਰੇ ਡਾਕਟਰ ਨੇ, ਅਸੀਂ ਸਰੀਰ ਦਾ ਇਲਾਜ ਕਰਾਉਣ ਦਾ ਯਤਨ ਕਰਦੇ ਹਾਂ, ਪਰ ਜਿਨ੍ਹਾਂ ਤਾਪਾਂ ਵਿੱਚ ਸਾਡਾ ਮਨ ਤਪ ਰਿਹਾ ਉਹਨੂੰ ਅਸੀਂ ਕਿਵੇਂ ਠੀਕ ਕਰਾਂਗੇ? ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜਦੋਂ ਹੁਕਮਨਾਮਾ ਸਿੰਘ ਸਾਹਿਬ ਭਾਈ ਮਾਨ ਸਿੰਘ ਜੀ ਲੈ ਰਹੇ ਸਨ, ਉਹਨਾਂ ਨੇ ਇੱਕ ਬੜਾ ਪਿਆਰਾ ਜਿਹਾ ਮੰਗਲ ਰੂਪ 'ਚ ਬਚਨ ਪੜ੍ਹਿਆ ਸੀ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ।
ਅਸਲ 'ਚ ਇਹ ਤਾਪਾਂ ਦਾ ਨਾਸ ਕਰਨ ਵਾਲਾ ਅਤੇ ਮੇਰਾ ਸਤਿਗੁਰੂ ਆਪ ਹੈ। ਗੁਰ ਪਰਮੇਸ਼ਰ ਹੀ ਹੈ ਜਿਹਨੇ ਸਰਬ ਰੋਗ ਕਾ ਔਖਦ ਨਾਮ ਦੇ ਕੇ ਸਾਡੇ ਤਾਪ ਨਿਵਾਰੇ ਹੈ। ਜਿਹੜੇ ਗੁਰਸਿੱਖ ਗੁਰੂ ਦਾ ਬਚਨ ਕਮਾਉਂਦੇ ਆ ਉਹ ਸਾਧ ਸੰਗਤ ਤਾਪ ਤੋਂ ਨਿਵਰਤ ਹੋ ਜਾਂਦੇ ਆ, ਤਾਪ ਤੋਂ ਮੁਕਤ ਹੋ ਜਾਂਦੇ ਆ। ਗੁਰੂ ਦੇ ਬਚਨਾਂ ਨੂੰ ਕਮਾਉਣ ਵਾਲੇ ਜ਼ਿੰਦਗੀ ਨੂੰ ਸ਼ੀਤਲ ਕਰ ਲੈਂਦੇ ਆ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਹੰਤਾ ਦਾ ਅਰਥ ਹੁੰਦਾ ਖਤਮ ਕਰਨੇ। ਮੇਰਾ ਸਵਾਮੀ, ਮੇਰਾ ਮਾਲਕ, ਮੇਰਾ ਵੈਦ ਜਿਹੜਾ ਨਾ ਗੁਰੂ ਗੋਬਿੰਦ ਦਾ, ਉਹਦੇ ਅੰਦਰ ਸਮਰੱਥਾ ਹੈ ਪੰਜੇ ਰੋਗ ਅਸਾਧ ਨਿਵਾਰੇ। ਮੇਰੇ ਅੰਦਰ ਰਜੋ ਤਮੋ ਸਤੋ ਦੇ ਤਾਪ ਚੜ੍ਹਦੇ ਆ। ਕਦੀ ਕਦੀ ਤਾਂ ਸਤੋ ਗੁਣ 'ਚ ਬੜਾ ਸ਼ਾਂਤ ਨਜ਼ਰ ਆਉਂਦਾ, ਪਰ ਪਤਾ ਉਦੋਂ ਲੱਗਦਾ ਜਦੋਂ ਸ਼ਬਦ ਦਾ ਥਰਮਾਮੀਟਰ ਲੱਗਦਾ। ਗੁਰੂ ਨਾਨਕ ਸਾਹਿਬ ਜੀ ਨੇ ਲਾਇਆ ਸੀ ਨਾ ਥਰਮਾਮੀਟਰ, ਹਰਿਦੁਆਰ ਦੀ ਧਰਤੀ 'ਤੇ ਗਏ ਮਹਾਰਾਜ, ਇਹ ਘੰਟਿਆਂ ਬੱਧੀ ਗੰਗਾ ਦੇ ਜਲ ਵਿੱਚ ਖੜ੍ਹ ਕੇ, ਗੰਗਾ ਦੇ ਪਾਣੀ ਵਿੱਚ ਖੜ੍ਹ ਕੇ, ਜਲ ਹਿੰਦੀ 'ਚ ਕਹਿੰਦੇ ਹਾਂ, ਪਾਣੀ ਅਸੀਂ ਪੰਜਾਬੀ 'ਚ ਕਹਿ ਲੈਂਦੇ ਹਾਂ ਸਾਧ ਸੰਗਤ, ਗੱਲ ਤਾਂ ਇੱਕੋ ਹੀ ਹੈ। ਹੁਣ ਉਹ ਗੰਗਾ ਦੇ ਅੰਦਰ ਖੜ੍ਹ ਕੇ ਘੰਟਿਆਂ ਬੱਧੀ ਚੁੱਭੀਆਂ ਲਾਉਣ ਵਾਲਾ ਪਹਿਲਾਂ ਗੰਗਾ ਦੇ ਜਲ ਨਾਲ ਸ਼ੀਤਲ ਹੋਇਆ, ਗੰਗਾ ਦੇ ਪਾਣੀ ਨਾਲ ਸ਼ੀਤਲ ਹੋਇਆ, ਫਿਰ ਬਾਹਰ ਨਿਕਲ ਕੇ ਉਹਨੇ ਚੰਦਨ, ਬੜਾ ਸ਼ੀਤਲ ਹੁੰਦਾ ਜੀ, ਸੱਪਾਂ ਨੂੰ ਠੰਡਕ ਦਿੰਦਾ, ਉਸ ਪਾਂਧੇ ਨੇ ਚੰਦਨ ਦਾ ਲੇਪ ਮੱਥੇ 'ਤੇ ਕੀਤਾ, ਤਿਲਕ ਲਾਇਆ, ਹੁਣ ਮਸਤਕ ਠੰਡਾ ਹੋਇਆ ਚੰਦਨ ਦੇ ਨਾਲ। ਅਤੇ ਫਿਰ ਮੇਰੇ ਗੁਰੂ ਨਾਨਕ ਸਾਹਿਬ ਜੀ, ਵੈਦ, ਪੂਰੇ ਸਤਿਗੁਰੂ ਨੇ ਆਪਣਾ ਥਰਮਾਮੀਟਰ ਲਾ ਕੇ ਚੈੱਕ ਕੀਤਾ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਕੰਪਾਊਂਡਰ ਨੇ, ਕੰਪਾਊਂਡਰ ਹੁੰਦਾ ਨਾ, ਸਹਾਇਕ ਹੁੰਦਾ ਨਾ, ਅਤੇ ਐਕਸਪਰਟ ਹੁੰਦਾ ਉਹ, ਡਾਕਟਰ ਆਪਰੇਸ਼ਨ ਕਰਦਾ, ਡਾਕਟਰ ਸਰਿੰਜ ਭਰਨ ਲਈ ਕਹਿੰਦਾ, ਉਹ ਇਸ਼ਾਰਾ ਕਰਦਾ, ਅਤੇ ਐਕਸਪਰਟ ਸਹਾਇਕ ਜਿਹੜਾ ਹੁੰਦਾ ਡਾਕਟਰ ਦਾ ਅਸਿਸਟੈਂਟ ਹੁੰਦਾ, ਉਹ ਇਹਨੇ 'ਚ ਹੁੰਦੀ ਸਮਝ ਜਾਂਦਾ। ਉਹਨੇ ਕਾਰਜ ਕਰਦਿਆਂ ਕਦੀ ਕੈਂਚੀ ਫੜਨੀ ਹੁੰਦੀ ਹੈ, ਕਿਤੇ ਮਰਮ ਪੱਟੀ ਲੈਣੀ ਹੁੰਦੀ ਹੈ, ਅਤੇ ਉਹ ਹੱਥ ਹੀ ਕਰਦਾ, ਅਤੇ ਇੱਕਦਮ ਸਹਾਇਕ ਉਹਨੂੰ ਸਮਝ ਜਾਂਦਾ, ਅਤੇ ਉਹ ਸਾਰਾ ਕੁਝ ਨਾਲ ਵਰਤਾਈ ਜਾਂਦਾ। ਇੱਦਾਂ ਮਰਦਾਨਾ ਜੀ ਸਹਾਇਕ ਨੇ। ਸਤ ਸੰਗਤ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਪੰਥ ਰੁੱਝਿਆ ਹੋਇਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ, ਸੁਲਤਾਨਪੁਰ ਲੋਧੀ ਦੀ ਧਰਤੀ ਕੇਂਦਰ ਬਣਨਾ। ਵੱਡੇ ਵੱਡੇ ਨਗਰ ਕੀਰਤਨਾਂ ਰਾਹੀਂ, ਸੈਮੀਨਾਰਾਂ ਰਾਹੀਂ, ਗੁਰਮਤਿ ਸਮਾਗਮਾਂ ਰਾਹੀਂ ਪੰਥ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੁੱਟੀ ਹੋਈ ਹੈ। ਪੰਥ ਨੂੰ ਗਲਵੱਕੜੀ 'ਚ ਲੈ ਕੇ ਜੋੜਨ ਦਾ ਯਤਨ ਕੀਤਾ ਜਾ ਰਿਹਾ, ਅਤੇ ਜਿੱਥੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰ ਰਹੇ ਹਾਂ ਨਾ ਰੱਜ ਰੱਜ ਕੇ, ਉੱਥੇ ਭਾਈ ਮਰਦਾਨਾ ਜੀ ਨੂੰ ਵੀ ਚੇਤੇ ਕਰਕੇ ਸਿਰ ਝੁਕਾਈਏ। ਸਾਧ ਸੰਗਤ, ਉਹ ਸਹਾਇਕ ਨੇ ਜਿਹੜੇ ਸਾਡੇ ਇਲਾਜ ਵਾਸਤੇ ਸਾਰੀ ਵਿੱਧ ਬਣਾ ਦਿੰਦੇ ਆ ਨਾਲ। ਅਤੇ ਮੇਰੇ ਬਾਬੇ ਧੰਨ ਗੁਰੂ ਨਾਨਕ ਹਜ਼ੂਰ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਅਤੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦਾ ਦਿੱਤਾ ਹੋਇਆ ਥਰਮਾਮੀਟਰ ਜਾ ਕੇ ਉਹ ਚੁੱਭੀਆਂ ਲਾ ਕੇ ਸ਼ੀਤਲ ਹੋਣ ਵਾਲੇ ਪੰਡਿਤ ਨੂੰ ਲਾਇਆ। ਤੁਸੀਂ ਸਾਖੀ ਨੂੰ ਸੁਣਿਆ, ਮੈਂ ਸਿਰਫ ਇਸ਼ਾਰੇ ਨਾਲ ਗੱਲ ਕਰਨੀ। ਹੁਣ ਜਿਹੜਾ ਨਦੀ 'ਚ ਚੁੱਭੀਆਂ ਲਾ ਕੇ ਚੰਦਨ ਦਾ ਲੇਪ ਕਰਕੇ ਸ਼ੀਤਲ ਦਿਸ ਰਿਹਾ ਸੀ, ਸ਼ਾਂਤ ਸਹਿਜ ਵਿੱਚ ਦਿਸ ਰਿਹਾ ਸੀ, ਮੰਤਰ ਵੀ ਪੜ੍ਹੇ, ਅਤੇ ਜਦੋਂ ਭਾਈ ਸਾਹਿਬ ਜੀ ਪਹੁੰਚੇ ਜੀ, ਇੰਨਾ ਹੀ ਕਿਹਾ ਸਾਨੂੰ ਅੱਗ ਚਾਹੀਦੀ ਆ, ਅਤੇ ਅੱਗ ਬਬੂਲਾ ਹੋ ਗਿਆ, ਪਰਖ ਹੋਈ, ਕਸੌਟੀ 'ਤੇ ਲਾਇਆ, ਜਦੋਂ ਪਰਖ ਉਹਨੇ ਮਲੰਮਾ ਉੱਤਰ ਗਿਆ ਜੀ। ਜਦੋਂ ਜੌਹਰੀ ਨੇ ਪਰਖਣ ਦਾ ਯਤਨ ਕੀਤਾ ਅਤੇ ਉਹਦਾ ਮਲੰਮਾ ਉੱਤਰ ਗਿਆ, ਨਕਲੀ ਬਨਾਵਟ ਉੱਤਰ ਗਈ, ਮਿੱਟੀਆਂ ਹੋਈਆਂ ਅੱਖਾਂ, ਸ਼ੀਤਲਪਣਾ ਉੱਤਰ ਗਿਆ, ਬਲਦੀ ਹੋਈ ਅੱਗ ਲੈ ਕੇ ਮਗਰ ਪੈ ਗਿਆ, ਅਤੇ ਤਾਪ ਉਜਾਗਰ ਹੋ ਗਿਆ। ਜਾਤ ਦਾ ਹੰਕਾਰ, ਨੀਚ ਜਾਤ ਵਾਲੇ ਨੇ ਮੇਰਾ ਚੌਂਕਾ ਪਿੱਟ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਸੱਜਣਾ, ਬਾਹਰੋਂ ਤਾਂ ਬੜਾ ਸ਼ੀਤਲ ਜਾਪਦਾ ਸੀ, ਅੰਦਰੋਂ ਬੜਾ ਹੀ ਤਪਿਆ ਹੋਇਆ ਤੂੰ ਤੇ। ਹੁਣ ਇਹ ਅੰਦਰ ਦੀ ਤਪਸ਼ ਕੌਣ ਨਿਵਾਰੇਗਾ? ਭਾਵੇਂ ਉਹ ਜਾਤ ਦਾ ਹੰਕਾਰ ਹੈ, ਭਾਵੇਂ ਉਹ ਤਾਕਤ ਦਾ ਹੰਕਾਰ ਹੈ, ਧਨ ਸੰਪਤੀ ਦਾ ਹੰਕਾਰ ਹੈ, ਵਿਕਾਰ ਹੈ, ਕਿੰਨਾ ਕੁਝ ਹੀ ਅੰਦਰ ਭਰਿਆ ਹੋਇਆ। ਮੇਰੇ ਸਾਹਿਬ ਨੇ ਦਵਾਈ ਦਿੱਤੀ ਹੈ, ਵੈਦ ਗੁਰੂ ਗੋਬਿੰਦ ਦਾ, ਸਾਰਿਆਂ ਦਾ ਭਲਾ ਕਰਨ ਹਾਰਾ ਪਾਤਸ਼ਾਹ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਅਤੇ ਗੁਰਸਿੱਖੋ, ਇਹਨੂੰ ਦ੍ਰਿੜ ਕਰ ਲਿਓ, ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕੀ, ਸਾਰੇ ਗੱਜ ਕੇ ਕਹੋ ਨਾ, ਜਾਂ ਕੀ ਪ੍ਰਭ ਆਗਿਆ ਅਰਦਾਸ। ਜਿਹਨਾਂ ਦਾ ਖਸਮ 'ਤੇ ਭਰੋਸਾ ਹੈ ਨਾ, ਜਿਹਨਾਂ ਨੂੰ ਟੇਕ ਖਸਮ ਦੀ ਹੈ, ਉਹਨਾਂ ਨੂੰ ਤਾਪ ਨਹੀਂ ਚੜ੍ਹਦੇ ਜੀ, ਉਹ ਅੱਗ ਵਿੱਚ ਬੈਠ ਕੇ ਵੀ ਸ਼ੀਤਲ ਹੀ ਹੁੰਦੇ ਆ। ਆਲੇ ਦੁਆਲੇ ਅੱਗ ਬਲ ਰਹੀ ਹੈ, ਤਪਾਉਣ ਦਾ ਯਤਨ ਕੀਤਾ ਜਾ ਰਿਹਾ, ਪਰ ਉਹ ਬਲਦੀ ਹੋਈ ਅੱਗ ਵਿੱਚ ਬੈਠ ਕੇ ਵੀ ਸੀਤਲ ਰਹਿ ਜਾਂਦੇ ਆ ਜਿਨ੍ਹਾਂ ਦੇ ਹਿਰਦੇ ਅੰਦਰ ਗੁਰ ਸੀਤਲ ਨਾਮ ਦਿੱਤੀ ਹੋ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤਪਿਸ਼ ਕਿਵੇਂ ਮਿਟੇਗੀ ਸਾਡੀ। ਭਾਈ ਸੁਥਰੇ ਸ਼ਾਹ ਜੀ ਧੰਨ ਕਲਗੀਆਂ ਵਾਲੇ ਸਾਹਿਬ ਜੀ ਦੇ ਦਰਬਾਰ 'ਚ ਬੈਠੇ ਹੋਏ ਆ। ਸਾਧੂ ਆਇਆ, ਸੰਨਿਆਸੀ ਆਇਆ, ਸੰਤ ਸਮੂਹ ਅਨੇਕ ਮਤੀ ਕੇ ਆਉਂਦੇ ਸੀ ਮਹਾਰਾਜ ਚਰਨਾਂ ਵਿੱਚ। ਨਫ਼ਰਤ ਨਹੀਂ ਸੀ ਕੀਤੀ ਜਾਂਦੀ ਸਾਧ ਸੰਗਤ ਜੀ। ਅੱਜ ਸਾਡੀ ਬਦਕਿਸਮਤੀ ਹੈ, ਅਸੀਂ ਉਹਨੂੰ ਪਸੰਦ ਕਰਦੇ ਹਾਂ ਜਿਹੜਾ ਸਾਨੂੰ ਫਿੱਟ ਬੈਠਦਾ। ਦੂਸਰੀ ਵਿਚਾਰਧਾਰਾ ਦੇ ਨਾਲ ਤੇ ਅਸੀਂ ਜੁੜ ਕੇ ਬੈਠਣ ਨਾਲ ਦੂਰ ਦੀ ਗੱਲ, ਪਰਛਾਵਾਂ ਨਹੀਂ ਲੰਘਣਾ ਚਾਹੁੰਦੇ। ਸੈਕੜੇ ਸਾਧੂਆਂ ਦੇ ਝੁੰਡ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਨਾਲ ਚੱਲਦੇ ਹੁੰਦੇ ਸੀ, ਜਿਹੜੇ ਦੂਸਰੇ ਮਤਾਂ ਦੇ ਸਨ, ਆਤਮਕ ਲਾਹਾ ਲੈਂਦੇ ਸਨ, ਸ਼ੰਕੇ ਨਿਵਿਰਤ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਉੱਤੇ ਇੱਕ ਕਿਰਪਾ ਜੇ ਪੰਥ ਕਰ ਲਏ ਨਾ, ਗੁਰੂ ਨਾਨਕ ਦੀ ਇੱਕ ਸਿੱਖਿਆ ਪੱਲੇ 'ਚ ਬੰਨ ਲਈਏ, ਸੰਵਾਦ ਸੰਵਾਦ ਸਿੱਖ ਲਈਏ ਤੇ ਸਾਰੀ ਦੁਨੀਆ ਦਾ ਵੀ ਭਲਾ ਹੋਏਗਾ ਤੇ ਸਾਡਾ ਵੀ ਭਲਾ ਹੋ ਜਾਏਗਾ। ਸਾਧ ਸੰਗਤ, ਸਾਨੂੰ ਸੰਵਾਦ ਨਹੀਂ ਕਰਨਾ ਆ ਰਿਹਾ, ਅਸੀਂ ਸਿਰ ਪਾੜਨ ਤੁਰ ਪੈਂਦੇ ਹਾਂ ਜੀ। ਸਾਨੂੰ ਬੈਠ ਕੇ ਸਿਰ ਜੋੜ ਕੇ ਚਰਚਾ ਨਹੀਂ ਕਰਨੀ ਆ ਰਹੀ। ਹਰ ਮਤ ਮਤਾਂਤਰਾਂ ਦੇ ਸਾਧੂ ਸੰਨਿਆਸੀ ਗੁਰੂ ਸਾਹਿਬ ਕੋਲ ਆਉਂਦੇ ਸਨ, ਗੁਰੂ ਸਾਹਿਬ ਜੀ ਨਾਲ ਸੰਵਾਦ ਕਰਦੇ ਸਨ। ਤੇ ਮਹਾਰਾਜ ਇਹ ਨਹੀਂ ਸੀ ਕਹਿੰਦੇ ਵੀ ਤੇਰੀ ਵਿਚਾਰਧਾਰਾ ਸਿੱਖੀ ਨਾਲ ਨਹੀਂ ਰਲਦੀ, ਤੂੰ ਜਾ ਚਲਿਆ ਜਾ, ਤੇਰੀ ਅਸੀਂ ਗੱਲ ਨਹੀਂ ਸੁਣਨੀ। ਨਹੀਂ ਭਾਈ, ਉਹ ਸੁਣਦੇ ਸੀ ਮਹਾਰਾਜ। ਸੰਨਿਆਸੀ ਬੈਠਾ ਪਿੰਡੇ ਦੇ ਉੱਤੇ, ਸਵਾਹ ਮਲੀ ਹੋਈ ਹੈ। ਸੁਥਰੇ ਸ਼ਾਹ ਜੀ ਇੱਕ ਵਾਰੀ, ਦੋ ਵਾਰੀ, ਚਾਰ ਵਾਰੀ ਪੁੱਛਦੇ ਨੇ ਤੁਹਾਡਾ ਨਾਂ ਕੀ ਹੈ? ਸੀਤਲ ਦਾਸ ਹੈ। ਤੁਹਾਡਾ ਨਾਂ ਕੀ ਹੈ? ਸੀਤਲ ਦਾਸ ਹੈ। ਬਹੁਤ ਵਾਰੀ ਪੁੱਛਦੇ ਨੇ, ਖਿੱਝ ਗਏ ਸੀਤਲ ਦਾਸ, ਭੜਕ ਉੱਠੇ ਸੀਤਲ ਦਾਸ, 10 ਵਾਰੀ 15 ਵਾਰੀ ਕਹਿ ਦਿੱਤਾ ਹੈ। ਤੇ ਉਹ ਇਹੀ ਤੇ ਥਰਮਾਮੀਟਰ ਸਨ ਨਾ ਜੀ, ਬਸ ਅੰਦਰ ਦੀ ਸੀਤਲਤਾ ਖਤਮ ਹੋ ਗਈ, ਬਾਹਰ ਨਾ ਹੀ ਰਹਿ ਗਿਆ ਸੀਤਲ ਦਾਸ, ਅੰਦਰਲਾ ਤਾਪ ਉਜਾਗਰ ਹੋ ਗਿਆ। ਇਹ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਸੀ, ਸਫੈਦ ਕਲਰ, ਸਫੈਦ ਝੰਡੇ ਝੁਲਾ ਦਿੰਦੇ ਤੇ ਲੱਗੀ ਜੰਗ ਖਤਮ ਹੋ ਜਾਂਦੀ। ਸਫੈਦ ਰੰਗ ਪਹਿਨ ਕੇ, ਦੁੱਧ ਚਿੱਟੇ ਰੰਗ ਪਹਿਨ ਕੇ ਸੀਤਲਤਾ ਤੇ ਸ਼ਾਂਤੀ ਦਾ ਸੁਨੇਹਾ ਅੰਦਰੋਂ ਨਿਕਲਣਾ ਚਾਹੀਦਾ ਸੀ, ਪਰ ਸਾਧ ਸੰਗਤ ਜੀ ਚਿੱਟੇ ਰੰਗ ਦੇ ਹੇਠਾਂ ਅੱਗ ਬੜੀ ਭਟਕ ਰਹੀ ਹੈ। ਬਾਹਰ ਸ਼ਾਂਤ ਹੈ, ਅੰਤਰ ਅਗਨ, ਅੰਤਰ ਅਗਨ, ਬਾਹਰ ਤਨ ਸਵਾਹ, ਅੰਦਰੋਂ ਤੇ ਤਪਿਆ ਹੋਇਆ ਤੇ ਬਾਹਰ ਪਿੰਡੇ ਦੀ ਸਵਾਹ ਕਹਿ ਰਹੀ ਹੈ ਜੀ ਅੱਗ ਕਦੋਂ ਦੀ ਬੁੱਝ ਗਈ ਹੈ। ਸਵਾਹ ਉਦੋਂ ਹੀ ਬਣਦੀ ਹੈ ਨਾ ਜਦੋਂ ਅੱਗ ਬੁੱਝ ਜਾਏ, ਅੰਦਰ ਤੇ ਤਾਪ ਚੜਿਆ ਹੋਇਆ। ਤੇ ਮਿੱਤਰਾ, ਜੇ ਅੰਦਰ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ, ਫਿਰ ਤੇ ਸਮਝ ਲੈ ਗਲ 'ਚ ਪੱਥਰ ਪਾਇਆ ਹੋਇਆ, ਕਿਵੇਂ ਤਰੇਗਾ ਤੂੰ? ਗਲ ਪਾਥਰ ਕੈਸੇ ਤਰੇ ਅਥਾਹ। ਬਾਹਰਲੀ ਸੀਤਲਤਾ, ਬਾਹਰਲੀ ਸ਼ਾਂਤੀ, ਬਾਹਰਲੀਆਂ ਮਿਟੀਆਂ ਹੋਈਆਂ ਅੱਖਾਂ ਕੁਝ ਨਹੀਂ ਸਵਾਰਨਗੀਆਂ ਸਾਡਾ ਜੀ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ। ਵੈਸੇ ਧੰਨ ਨੇ ਗੁਰਸਿੱਖ ਜਿਹੜੇ ਬਿਰਤੀ ਨੂੰ ਅੰਤਰਮੁਖੀ ਬਣਾਉਂਦੇ ਆ, ਪਰ ਮੇਰੇ ਸਾਹਿਬ ਕਹਿੰਦੇ ਜੇ ਕੇਵਲ ਬਾਹਰ ਹੀ ਰਹਿ ਗਿਆ, ਅੰਦਰ ਤੇ ਕੁਝ ਵੀ ਨਹੀਂ ਬਦਲਿਆ। ਤੇ ਧੰਨ ਸਾਹਿਬ ਕਲਗੀਧਰ ਪਿਤਾ ਜੀ ਕਹਿੰਦੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ। ਬੈਠ ਰਹੇ ਹੋ, ਬਗ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਆਪਣਾ ਲੋਕ ਵੀ ਗਵਾ ਰਹੇ ਹਾਂ ਪਖੰਡ ਕਰਕੇ ਤੇ ਪਰਲੋਕ ਵੀ ਗਵਾ ਰਹੇ ਹਾਂ ਭਾਈ। ਆਂਟ ਸੇਤੀ ਨਾਕ ਪਕੜਾ ਸੂਝ ਤੇ ਤੇ ਹਿਲੋ, ਕਾਹਦੇ ਵਾਸਤੇ ਅਡੰਬਰ ਕਰ ਰਿਹਾ? ਅੱਖੀ ਤਾਂ ਮਿੱਟੈ ਨਾਕ ਪਕੜੈ ਠੱਗਣ ਕੋ ਸੰਸਾਰ। ਅੰਤਰ ਅਗਨ ਬਾਹਰ ਤਨ ਸਵਾ। ਫਿਰ ਮਹਾਰਾਜ ਕਹਿੰਦੇ ਅੰਤਰ ਅਗਨ ਲੱਗੀ ਨਹੀਂ ਜਾਣਾ, ਬਾਹਰ ਭੇਖ ਉਦਾਸੀ। ਤਾਪ ਚੜਿਆ ਹੋਇਆ ਸੱਜਣਾ, ਤੈਨੂੰ ਤਾਪ ਉਤਾਰ, ਇਹ ਤਾਪ ਕਿਸ ਤਰੀਕੇ ਨਾਲ ਉਤਰੇਗਾ? ਇਸ ਤਾਪ ਨੂੰ ਉਤਾਰਨ ਦਾ ਸਾਧਨ ਕੀ ਹੈ? ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ। ਇੱਕ ਬਚਨ ਆਉਂਦਾ ਬਾਣੀ ਅੰਦਰ, ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ। ਰੋਗ ਗਏ ਗੁਰਬਚਨੀ। ਜਿੰਨੀ ਦੇਰ ਸ਼ਬਦ ਨਾਲ ਸਾਡੀ ਸੁਰਤ ਨਹੀਂ ਜੁੜਦੀ, ਜਿੰਨੀ ਦੇਰ ਬਚਨ ਨੂੰ ਕਮਾਉਣ ਜੋਗੇ ਨਹੀਂ ਹੁੰਦੇ, ਰੋਗ ਕਿਵੇਂ ਮਿਟਣਗੇ ਜੀ ਸਾਡੇ? ਜਿੰਨੀ ਦੇਰ ਰੋਗ ਨਹੀਂ ਮਿਟਦੇ, ਬਖਸ਼ਿਸ਼ਾਂ ਕਿੱਥੋਂ ਪ੍ਰਾਪਤ ਹੋਣਗੀਆਂ ਸਾਡੇ ਕੋਲ? ਸੋ ਗੁਰੂ ਸਾਹਿਬ ਜੀ ਨੇ ਜੋ ਸਾਡੇ ਉੱਤੇ ਅੱਜ ਦਇਆ ਬਖਸ਼ਿਸ਼ ਰਹਿਮਤ ਕੀਤੀ ਸਾਧ ਸੰਗਤ ਜੀ, ਰਾਖਣ ਹਾਰ ਹੈ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ, ਸਤਿਗੁਰ ਤਾਪ ਉਤਾਰਿਆ। ਹੇ ਮੇਰੇ ਵੈਦ ਜੀ, ਮੈਂ ਤੇ ਕਈ ਜਨਮਾਂ ਦਾ ਇਸ ਤਾਪ ਵਿੱਚ ਗ੍ਰਸਿਆ ਹੋਇਆ, ਤੁਸੀਂ ਕਿਰਪਾ ਕਰਕੇ ਮੇਰਾ ਵੀ ਤਾਪ ਉਤਾਰ ਦਿਓ। ਉਭਰੇ ਸਤਿਗੁਰ ਕੀ ਸਰਨਾਈ, ਰਹਾਓ ਵਾਲੀ ਪੰਕਤੀ, ਜਾਂ ਕੀ ਸੇਵ ਨਾ ਬਿਰਥੀ ਜਾਈ, ਸਤਿਗੁਰ ਕੀ ਸਰਨਾਈ। ਉਭਰੇ ਆਹ ਬਚਨ ਨੂੰ ਸਮਝ ਲਈਏ ਹੁਣ ਥੋੜ੍ਹਾ ਜਿਹਾ। ਉਭਰੇ ਸਤਿਗੁਰ ਕੀ ਸਰਨਾਈ, ਜੇ ਡੁੱਬਣ ਤੋਂ ਬਚਣਾ ਚਾਹੁੰਦਾ, ਜੇ ਚਾਹੁੰਦਾ ਵੀ ਸੰਸਾਰ ਗ੍ਰਸਿਆ ਗਿਆ ਤੇ ਮੈਂ ਬਚ ਜਾਵਾਂ, ਤੇ ਫਿਰ ਕੀ ਕਰਨਾ ਪਏਗਾ ਜੀ? ਸਤਿਗੁਰ ਕੀ ਸਰਨਾਈ। ਸਤਿਗੁਰ ਆਇਓ ਸ਼ਰਨ ਤੁਹਾਰੀ, ਉਭਰੇ ਸਤਿਗੁਰ ਕੀ ਸਰਨਾਈ। ਪਰ ਸ਼ਰਨ ਕਿਵੇਂ ਆਉਣਾ ਜੀ? ਵੇਖੋ, ਸ਼ਰਨ ਵਿੱਚ ਹੈ ਤੇ ਆਤਮਕ ਆਨੰਦ ਹੈ ਤੇ ਸਹਿਜ ਹੈ ਤੇ ਅਡੋਲਤਾ ਹੈ। ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਪਰ ਸ਼ਰਨ ਦੀ ਪਰਿਭਾਸ਼ਾ ਸਾਹਿਬ ਕਹਿੰਦੇ, ਅਵਰ ਨਾ ਸੂਝੈ ਦੂਜੀ ਠਾਹਰ। ਸ਼ਰਨ ਇਕੱਲਾ ਮੱਥਾ ਟੇਕਣ ਨੂੰ ਨਹੀਂ ਕਿਹਾ, ਇੱਥੇ ਵੀ ਟੇਕਿਆ ਤੇ ਹੋਰ ਕਿਤੇ ਵੀ ਟੇਕਣ ਤੁਰ ਪਏ, ਪਤਾ ਨਹੀਂ ਕਿੱਥੇ ਕਿੱਥੇ। ਅਸਲ 'ਚ ਮੈਨੂੰ ਤਾਂ ਕਈ ਵਾਰੀ ਲੱਗਦਾ ਇਹ ਸ਼ਬਦ ਹੀ ਅਸੀਂ ਗਲਤ ਵਰਤ ਰਹੇ ਹਾਂ। ਟਿਕੇ ਹੈ ਨਹੀਂ, ਪਰ ਕਹਿ ਰਹੇ ਹਾਂ ਕਿ ਮੱਥਾ ਟਿਕ ਗਿਆ, ਟਿਕੇ ਹੈ ਨਹੀਂ। ਟਿਕ ਜਾ ਫਿਰ, ਜੇ ਟੇਕਿਆ ਹੀ ਤੇ, ਜੇ ਟਿਕਿਆ ਹੋਏਗਾ ਤੇ ਫਿਰ ਆ ਸ਼ਾਇਦ ਜੋ ਬਾਹਰਲਾ ਡੰਬਰ ਆ ਇਹ ਖਤਮ ਹੋ ਜਾਂਦਾ। ਮੱਥਾ ਸਾਰੀ ਜ਼ਿੰਦਗੀ ਟੇਕਿਆ ਪਰ ਟਿਕਿਆ ਨਹੀਂ। ਸਾਧ ਸੰਗਤ, ਜਿੱਦਣ ਟਿਕ ਗਿਆ ਨਾ, ਉਦਣ ਸਿੱਖ ਕਹਿੰਦਾ ਸ਼ਰਨ 'ਚ ਆ ਗਿਆ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੁੱਟੈ, ਹਮ ਨਿਰਗੁਣ ਲਿਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਉਹ ਤੇ ਪਹਿਲਾਂ ਹੀ ਦਇਆ ਕਰਨ ਵਾਸਤੇ ਤਿਆਰ ਬੈਠਾ ਹੋਇਆ ਜੀ। ਤੂੰ ਸ਼ਰਨ ਵਿੱਚ ਆਉਣ ਵਾਲਾ ਬਣ ਤੇ ਸਹੀ, ਉਹ ਤੇ ਪਹਿਲਾਂ ਹੀ ਤਲੀ ਦੇ ਉੱਤੇ ਸਭ ਕੁਝ ਧਰ ਕੇ ਬੈਠਾ, ਮੈਂ ਤੇਰੀ ਝੋਲੀ 'ਚ ਪਾ ਦਿਆਂ। ਠਾਕੁਰ ਸਰਬ ਨਿਧਾਨ, ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਉਭਰੇ ਜੇ ਬਚਣਾ ਚਾਹੁੰਦਾ ਹੈ ਤੇ ਸਤਿਗੁਰੂ ਹੈ ਬੋਹੇ ਥਾ, ਸ਼ਰਨ ਵਿੱਚ ਆ। ਸ਼ਰਨ ਹੈ ਭਰੋਸਾ, ਭਰੋਸੇ ਆਇਆ, ਕਿਰਪਾ ਆਇਆ, ਤੋ ਮੈਂ ਆਇਆ, ਸ਼ਰਨੀ ਆਇਆ। ਭਰੋਸੇ ਤੋਂ ਬਿਨਾਂ ਸ਼ਰਨ ਕਾਹਦੀ ਪਈ? ਫਿਰ ਤੇ ਕੇਵਲ ਦੁਕਾਨਦਾਰ ਦੇ ਗਾਹਕ ਵਾਲਾ ਹਸਰ ਹੋ ਗਿਆ ਵੀ ਇੱਥੇ ਵੀ ਆਏ, ਉੱਥੇ ਵੀ ਚਲੇ ਗਏ, ਉੱਥੇ ਵੀ ਚਲੇ ਗਏ। ਬੇੜੇ 'ਚ ਸਵਾਰ ਹੋਣ ਵਾਲਿਆ, ਭਰੋਸੇ ਤੋਂ ਬਿਨਾਂ ਕਿਨਾਰੇ ਨਹੀਂ ਲੱਗ ਸਕਦਾ। ਜੇ ਉਭਰਨਾ ਹੈ, ਉਭਰੇ ਸਤਿਗੁਰ ਕੀ ਸਰਨਾਈ, ਜਾਂ ਕੀ ਸੇਵ ਨਾ ਬਿਰਥੀ ਜਾਈ। ਪੱਗਾਂ ਵਾਲਿਓ, ਇਹ ਜਿਹੜੇ ਇਹ ਦਿਹਾੜੇ ਨੇ, ਇਹਦੇ ਉੱਤੇ ਉਚੇਚੀ ਕਥਾ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਕਰਿਆ ਕਰਦੇ ਸੀ, ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਥਾ ਹੁੰਦੀ ਸੀ। ਇਹ ਸਮਾਗਮਾਂ ਦੀ ਲੜੀ ਵੀ ਭਾਵੇਂ ਸ਼ਹਿਰ ਦੇ ਅੰਦਰ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਸਾਹਿਬਾਨਾਂ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਅੰਮ੍ਰਿਤਸਰ ਸਾਹਿਬ ਵਿੱਚ ਸਮਾਗਮਾਂ ਦੀ ਲੜੀ ਆਰੰਭੀ ਕੀ ਗਈ ਹੈ ਪੰਦਰਵਾੜੇ ਦੇ ਨਾਂ ਉੱਤੇ। ਅਤੇ ਇਹ ਜਿਹੜੀ ਇਸ ਸਟੇਜ ਦੀ ਕਥਾ ਹੁੰਦੀ ਸੀ, ਇਹ ਵੀ ਸਪੈਸ਼ਲ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪੁਰਬ ਨੂੰ ਸਮਰਪਿਤ, ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਰਹਿਮਤਾਂ ਨੂੰ ਪਾਉਣ ਵਾਸਤੇ। ਆਓ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਜੀਵਨ 'ਚੋਂ ਸਿੱਖੀਏ ਵੀ ਸ਼ਰਨ ਕੀ ਹੁੰਦੀ ਹੈ। ਮਹਾਰਾਜ ਉਹ ਕਹਿੰਦੇ, ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ, ਅਤੇ ਜਿੱਦਣ ਸ਼ਰਨ ਵਿੱਚ ਆਏ ਨਾ, ਮੇਰੀ ਤੇ ਦਸ਼ਾ ਦਾ ਦਾਤਾ ਤੈਨੂੰ ਪਤਾ ਹੈ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਜੀ, ਕੀਰੇ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ। ਉਭਰੇ ਸਤਿਗੁਰ ਕੀ ਸ਼ਰਨਾਈ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਇਹ ਨਹੀਂ ਕਿਹਾ ਕਿ ਮੈਂ ਗਰੀਬ ਬੜਾ ਹਾਂ, ਮੇਰੇ ਮਹਿਲ ਬਣ ਜਾਣ, मेरे घर प्रशादे का आहार नहीं है, मैनू रिजक दे दियो। नहीं आख्या हे दाता जी दया कर मेरे हृदय अंदर नाम का प्रक। ये सानू जाचा सिखाइया साध संगत, क्योंकि जिदन नाम आया उदन सारे खजाने पिछे तुरे आने ने ना। सच्चे पातशाह जी की शरण तकन वाले कदी भाई आदम आए धन गुरु रामदास महाराज की शरण च, वो बठिंडे के इलाके चो एक तनाड़ जिमीदार, किसी चीज का टोटा नहीं है, जमीन जायदाद है, रिजक है, जिंदगी की एक लालसा सी एक तमा सी अंदर कि दाता जे संतान का सुख मिल जाए तो फिर मेरी जिंदगी सुरखरू हो जाए। जिस चीज़ का बंदे नूं टोटा होवे वो भुख सदा रड़कती रहिंदी है, तो कदी कदी इदां लगता शायद ये लोड़ पूरी हो जाए फिर मैं सुखी हो जावांगा। भाई आदम जी ने शरण तक्की धन गुरु रामदास सच्चे पातशाह महाराज जी, उभरे सतगुर की शरण आई, जां की सेव ना बिरथी जाई। भाई आदम जी ने धर्म पत्नी नूं नाल लिया ते धन गुरु रामदास जी की शरण में आ गए, जिन्हां दी सोझी विच गल पै गई है कि जां की सेव ना बिरथी जाई, आके सेवा कमाउणी शुरू कर दित्ती, मन मार दिता सेवा कमाउण च। वेखो एक बचन हुंदा बाणी दा, धन गुरु रामदास महाराज जी बचन कहिंदे आ, गुरसिख मीत। गुरु रामदास महाराज जी बोल रहे ने, गुरसिख मीत चलो गुर चाली, जो गुर कह सोई भल मानो, हर हर कथा निराली। हुण सिख दा मार्ग की है, जिस मार्ग ते गुरु तुरिया, ते गुरु ने की कीता सी आपा मिटा के गुरु रामदास जी ने सेवा कीती। गुरु रामदास जी की सेवा विच की है, गल कल्ली ये नहीं है कि गुरु रामदास जी ने सेवा कीती ते असीं भी सेवा करिए। गुरु रामदास जी ने टोकरी ढोई, भागां वाले ने सिख जिहड़े हत्थीं सेवा करदे आ भाई, करनी चाहीदी है। पर गल सिर्फ इत्थे नहीं मुकदी, गुरु रामदास जी ने किस भावना नाल सेवा कीती, उन्हां दी सेवा विच सबर है, उन्हां दी सेवा च सिदक है, उन्हां दी सेवा विच सहज है, उन्हां दी सेवा च तृप्ति है, उन्हां दी सेवा च संतोख है। वह सेवा करके सौदे नहीं कर रहे साध संगत। जदों ये वचन पढ़ते हैं गुरसिख मीत चलो गुर चाली, तो मतलब सिर्फ शरीर की क्रिया का नहीं है साध संगत, जिस बिरती दे नाल गुरु चलिया है उस बिरती नाल असीं चल के वेखिए भाई। वो सेवा करन लग्यां लेखे नहीं करदे, वो सेवा करन लग्यां सौदे नहीं करदे, वो सेवा करन लग्यां दिखावा नहीं करदे, वो सेवा करदे ने ते निज मार के सेवा करदे गुरु रामदास जी। लोकां ने बड़ा कुछ आख्या, किसे ने ते मेणे भी मारे कि सहुरियां दे घर दे अंदर चाकरी करदा, पर किड्डा वड्डा सबर ते धीरज है। जदों सतगुरु जी कहिंदे तां कि ये लोक जो कहिंदे आ कही जाण, हर जन राम नाम गुण गावै, जे कोई निंद करै हर जन की। गुरु रामदास जी महाराज के बचन ने, अपना गुण ना गवावै। संसार निंदा कर रहा बुरा कह रहा, तू अपने सबर सिदक धीरज में तुरिया रहो। गुरु रामदास जी ने झाड़ू दिता सी, मैं भी झाड़ू पकड़ लिया। गुरु रामदास जी ने टोकरी चुकी सी, मैं भी टोकरी चुक ली। पर गुरु रामदास जी के टोकरी ढोण विच किड्डा वड्डा सबर ते सिदक है, कितना वड्डा संतोख है। वो सेवा करके नहीं कहते कि धन गुरु अमरदास जी अमीरी मिल जाए, धन गुरु अमरदास जी रिजक मिल जाए, धन गुरु अमरदास जी महल मिल जाए। वो कहते सतगुरु जी नाम मिल जाए, तो जिदन नाम मंगिया उदन महल भी बन गए साध संगत। ये कहना पिया ना भी तेरे घर वर्गा दुनिया ते कोई घर नहीं धन गुरु रामदास सच्चे पातशाह। भाई आदम जी ने इनू कहंदे गुरसिख मीत चलो गुर चाली, गुरु ने बचन किते हुए समझन दा यतन करिए साध संगत। भाई आदम जी सेवा विच जुट गए ते सेवा करदियां करदियां अंदर सच्ची मुची सबर आ गया जी, सच्ची मुची ज्यों ज्यों सेवा करदे गए मेरे गुरु दा रंग चढ़िया ते अंदर दियां भुखां भी मिटदियां गईयां। वेखो कला किवें वरतौंदे गुरु रामदास महाराज। इतिहास च जिक्र होंदा वक्त गुजरिया, पोह दियां सीत रातां, कई दिनां दी बरसात, ਮੀਂਹ ਵਿੱਚ ਬਾਰਿਸ਼ ਵਿੱਚ ਭਿੱਜੀ ਹੋਈ ਸੰਗਤ ਅੱਧੀ ਰਾਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਪਹੁੰਚਦੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਇਸ ਦਰ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ, ਧੰਨ ਗੁਰੂ ਰਾਮਦਾਸ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਸੰਗਤ ਆਈ। ਅੱਧੀ ਰਾਤ ਦਾ ਵੇਲਾ, ਵਸਤਰ ਭਿੱਜੇ ਹੋਏ, ਕਈ ਦਿਨਾਂ ਦੀ ਬਰਸਾਤ ਹੈ, ਕਿਤੇ ਲੰਗਰ ਵਿੱਚ ਵੀ ਸੁੱਕਾ ਬਾਲਣ ਜਿਹੜਾ ਸੀ ਉਹ ਸਾਂਭ ਸਾਂਭ ਕੇ ਸਿੱਖ ਰੱਖ ਰਹੇ ਸਨ। ਹੁਣ ਭਿੱਜੀ ਹੋਈ ਸੰਗਤ ਨੂੰ ਸਭ ਤੋਂ ਪਹਿਲੀ ਲੋੜ ਸੀ ਕੱਪੜੇ ਸੁੱਕ ਜਾਣ, ਨਿੱਗ ਲੱਗ ਮਿਲ ਜਾਏ, ਅੱਗ ਸੇਕਣ ਨੂੰ ਮਿਲ ਜਾਏ, ਅਤੇ ਸੁੱਕਾ ਬਾਲਣ ਕਿਤੇ ਨਹੀਂ। ਭਾਈ ਆਦਮ ਜੀ ਨੇ ਸੰਗਤ ਵੱਲ ਵੇਖਿਆ, ਘਰ ਵਿੱਚ ਸੁੱਕਾ ਬਾਲਣ ਬਹੁਤਾ ਨਹੀਂ ਹੈ, ਅਤੇ ਵੇਖੋ ਗੁਰਸਿੱਖ ਨੇ ਜਿੱਥੇ ਰਿਹਾਇਸ਼ ਸੀ ਨਾ ਰੱਖੀ ਹੋਈ ਅੰਮ੍ਰਿਤਸਰ ਸਾਹਿਬ 'ਚ। ਭਾਈ ਆਦਮ ਜੀ ਭੱਜੇ ਗਏ ਅਤੇ ਘਰ ਦੀਆਂ ਚੁਗਾਠਾਂ ਅਤੇ ਦਰਵਾਜ਼ੇ ਤੋੜ ਲਏ, ਦਰਵਾਜ਼ੇ ਲੱਗੇ ਸੀ ਨਾ, ਅਤੇ ਜਿਨ੍ਹਾਂ ਦਰਵਾਜ਼ੇ ਚੁਗਾਠਾਂ ਨਾਲ ਦਰਵਾਜ਼ੇ ਲੱਗੇ ਸੀ, ਚੁਗਾਠਾਂ ਬਹੁਤੀ ਸੰਗਤ ਸੀ, ਵੱਡਾ ਕਾਫਲਾ ਆਇਆ, ਚੁਗਾਠਾਂ ਵੀ ਪੱਟ ਲਈਆਂ, ਦਰਵਾਜ਼ੇ ਵੀ ਤੋੜ ਲਏ। ਅੱਧੀ ਰਾਤ, ਦੋ ਪਹਿਰ ਰਾਤ ਗੁਜ਼ਰੀ ਹੈ, ਲਿਆ ਕੇ ਅੱਗ ਸਕਾਈ, ਤੀਜਾ ਪਹਿਰ ਸ਼ੁਰੂ ਹੋਇਆ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਅੰਮ੍ਰਿਤ ਵੇਲੇ ਵੇਖ ਰਹੇ ਆ ਸਭ ਪਾਸੇ, ਅਤੇ ਸੰਗਤ ਬੜੇ ਆਨੰਦ ਵਿੱਚ ਅੱਗ ਦਾ ਨਿੱਗ ਮਾਣ ਰਹੀ ਹੈ, ਬੜਾ ਸੁੱਖ ਮਾਣ ਰਹੀ ਹੈ ਸੰਗਤ। ਮਹਾਰਾਜ ਨੇ ਪੁੱਛਿਆ ਕਿ ਇਹ ਪ੍ਰਬੰਧ ਕਿਹਨੇ ਕੀਤਾ? ਸਿੱਖਾਂ ਨੇ ਕਿਹਾ, ਸੱਚੇ ਪਾਤਸ਼ਾਹ ਜੀ, ਭਾਈ ਆਦਮ ਜੀ ਨੇ ਕੀਤਾ। ਦਰਬਾਰ ਸਜਿਆ ਅੰਮ੍ਰਿਤ ਵੇਲੇ, ਦੀਵਾਨ ਦੀ ਸਮਾਪਤੀ ਹੋਈ, ਅਤੇ ਮੇਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਵੀ ਜਾਓ ਭਾਈ ਆਦਮ ਜੀ ਨੂੰ ਬੁਲਾ ਕੇ ਲਿਆਓ। ਭਾਈ ਆਦਮ ਜੀ ਹਾਜ਼ਰ ਹੋਏ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਆਦਮ, ਤੂੰ ਮੇਰੇ ਸਿੱਖਾਂ ਦੀ ਖੁਸ਼ੀ ਲਈ ਹੈ, ਜਿਨ੍ਹਾਂ ਨੂੰ ਸਿੱਖਾਂ ਦਾ ਪਿਆਰ ਮਿਲਦਾ, ਜਿਨ੍ਹਾਂ ਨੂੰ ਸਿੱਖਾਂ ਦੀ ਖੁਸ਼ੀ ਮਿਲਦੀ ਹੈ, ਉਹਨਾਂ ਨੂੰ ਗੁਰੂ ਦੀ ਖੁਸ਼ੀ ਮਿਲਦੀ ਹੈ, ਅਤੇ ਜੇ ਗੁਰਮੁਖੋ ਗੁਰਸਿੱਖਾਂ ਨਾਲ ਨਫ਼ਰਤ ਕਰੀਏ, ਜੇ ਸਿੱਖਾਂ ਨਾਲ ਵੈਰ ਕਰੀਏ, ਸਿੱਖਾਂ ਨਾਲ ਤਿਰਸਕਾਰ ਕਰੀਏ, ਫਿਰ ਗੁਰੂ ਦੀ ਖੁਸ਼ੀ ਕਿੱਦਾਂ ਮਿਲ ਜਾਏਗੀ? ਗੁਰੂ ਖੁਸ਼ ਹੈ ਜੇ ਸਾਨੂੰ ਸਿੱਖਾਂ ਦੀ ਖੁਸ਼ੀ ਮਿਲੇ, ਸਿੱਖਾਂ ਨਾਲ ਪਿਆਰ ਕਰੀਏ, ਗੁਰੂ ਪਿਆਰ ਕਰਨ ਲੱਗ ਪੈਂਦਾ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਿੱਖ ਸਿੱਖ ਨੂੰ ਪਿਆਰ ਕਰਨਾ ਸਿੱਖ ਲਏ, ਗੁਰੂ ਖੁਸ਼ ਹੋ ਜਾਏਗਾ। ਸਾਹਿਬ ਟੁੱਟ ਕੇ ਕਹਿਣ ਲੱਗੇ, ਭਾਈ ਆਦਮ ਜੀ, ਤੁਸੀਂ ਸੇਵਾ ਕੀਤੀ, ਤੁਹਾਡੀ ਸੇਵਾ ਤੋਂ ਬਲਹਾਰ ਜਾਈਏ, ਜਾਂ ਕਿ ਸੇਵ ਨਾ ਬਿਰਥੀ ਜਾਈ, ਉਭਰੇ ਸਤਿਗੁਰ ਕੀ ਸਰਨਾਈ। ਉਹਦੇ ਦਰ ਦਾ ਬਿਰਧ ਹੈ, ਜਿੱਦਣ ਅਸੀਂ ਕਮਾਉਣ ਲੱਗ ਪਏ ਨਾ, ਮੇਰੇ ਸਤਿਗੁਰੂ ਜੀ ਦੇ ਘਰ ਦਾ ਬਿਰਧ ਹੈ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਘਾਲੇ, ਉਹ ਤਿਲ ਜਿੰਨੀ ਘਾਲਣਾ ਨੂੰ ਵਿਅਰਥ ਨਹੀਂ ਜਾਣ ਦਏਗਾ। ਮਹਾਰਾਜ ਸੱਦ ਕੇ ਬੁਲਾ ਕੇ ਕਹਿੰਦੇ, ਭਾਈ ਆਦਮ, ਅਸੀਂ ਤੇਰੀ ਝੋਲੀ ਵਿੱਚ ਰਹਿਮਤਾਂ ਪਾਉਣੀਆਂ ਚਾਹੁੰਦੇ ਹਾਂ, ਬਖਸ਼ਿਸ਼ਾਂ ਪਾਉਣੀਆਂ ਚਾਹੁੰਦੇ ਹਾਂ, ਤੇਰੀ ਝੋਲੀ ਭਰਨਾ ਚਾਹੁੰਦੇ ਹਾਂ, ਅਤੇ ਤੂੰ ਕੁਝ ਮੰਗ ਅਤੇ ਅਸੀਂ ਤੇਰੀ ਝੋਲੀ 'ਚ ਦਾਤ ਪਾਈਏ, ਤੂੰ ਮੰਗ। ਗੁਰੂ ਰਾਮਦਾਸ ਬੁਲਾ ਕੇ ਕਹਿੰਦਾ, ਗੁਰਸਿੱਖ ਪਿਆਰਿਓ, ਕਿਤੇ ਗੁਰਸਿੱਖ ਗੁਰੂ ਦੀ ਚਾਲ 'ਤੇ ਚੱਲ ਕੇ ਵੇਖੇ, ਸਤਿਗੁਰੂ ਬੁਲਾ ਕੇ ਕਹਿੰਦੇ ਵੀ ਆਹ ਮੈਂ ਤੇਰੀ ਝੋਲੀ 'ਚ ਦਾਤਾਂ ਪਾਵਾਂ। ਅਤੇ ਭਾਈ ਆਦਮ ਜੀ ਵੇਖੋ, ਆਏ ਜ਼ਰੂਰ ਸੀ ਇਹ ਭੁੱਖ ਲੈ ਕੇ ਕਿ ਮੈਨੂੰ ਸੰਤਾਨ ਮਿਲ ਜਾਏ, ਮੈਨੂੰ ਸੁੱਖ ਮਿਲ ਜਾਣ, ਮੈਨੂੰ ਆਹ ਮਿਲ ਜਾਏ, ਪਰ ਸੇਵ ਕਮਾਉਂਦਿਆਂ ਕਮਾਉਂਦਿਆਂ ਉਹ ਅਵਸਥਾ ਜਿੱਥੇ ਵਾਕਈ ਸਬਰ ਆ ਗਿਆ, ਸੰਤੋਖ ਆ ਗਿਆ। ਇਤਿਹਾਸ ਵਿੱਚ ਤਾਂ ਇਹ ਵੀ ਲਿਖਿਆ ਕਿ ਗੁਰੂ ਸਾਹਿਬ ਨੇ ਤਿੰਨ ਵਾਰੀ ਬੁਲਾ ਕੇ ਪੁੱਛਿਆ, ਅਤੇ ਭਾਈ ਆਦਮ ਜੀ ਨੇ ਕਿਹਾ, ਨਹੀਂ ਮਹਾਰਾਜ ਜੀ, ਸੱਤ ਬਚਨ ਹੈ, ਨਹੀਂ ਮਹਾਰਾਜ ਜੀ, ਸੰਤੋਖ ਹੈ ਜੀ। ਕਿਤੇ ਕਿਤੇ ਇਹ ਵੀ ਸ਼ੰਕਾ ਕੀਤਾ ਵੀ ਭਾਈ ਆਦਮ ਜੀ ਬਿਰਧ ਉਮਰ ਹੋਣ ਕਰਕੇ ਝਿਜਕ ਗਏ, ਪਰ ਨਹੀਂ ਗੁਰਮੁਖੋ, ਮੈਂ ਕਹਿੰਦਾ ਸਿੱਖ ਝਿਜਕਿਆ ਨਹੀਂ, ਸਿੱਖ ਦੇ ਅੰਦਰ ਸੇਵ ਕਮਾਉਂਦਿਆਂ ਸਬਰ ਆ ਗਿਆ, ਤ੍ਰਿਪਤੀ ਆ ਗਈ, ਸੰਤੋਖ ਆ ਗਿਆ, ਅਤੇ ਭੁੱਖਾਂ ਮਿਟ ਗਈਆਂ। ਜਿੱਦਣ ਇਹ ਰੰਗ ਚੜਿਆ ਨਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ, ਭੁੱਖਾਂ ਮਿਟ ਗਈਆਂ। ਗੁਰੂ ਕਹਿ ਰਿਹਾ ਤੂੰ ਮੰਗ, ਅਤੇ ਸਿੱਖ ਤਿੰਨ ਵਾਰੀ ਬੁਲਾਇਆ ਕਹਿ ਰਿਹਾ, ਨਹੀਂ ਮਹਾਰਾਜ ਜੀ, ਸੰਤੋਖ ਹੈ। ਇਹ ਨਹੀਂ ਕਿ ਗੁਰੂ ਦਾਤਾਂ ਨਹੀਂ ਦਿੰਦਾ, ਸਾਹਿਬ ਨੇ ਮਨਸਾ ਪੂਰੀ ਕੀਤੀ, ਸੰਤਾਨ ਘਰ ਵਿੱਚ ਹੋਈ, ਨਾਂ ਵੀ ਧੰਨ ਗੁਰੂ ਰਾਮਦਾਸ ਜੀ ਨੇ ਰੱਖਿਆ, ਭਾਈ ਭਗਤੂ ਨਾਮ ਰੱਖਿਆ ਬਾਲਕ ਦਾ। ਦਾਤਾਂ ਤਾਂ ਸਾਹਿਬ ਦਿੰਦਾ, ਪਰ ਸੇਵ ਦੀ ਕੀਮਤ ਪੈਂਦੀ ਹੈ ਜਦੋਂ ਅਸੀਂ ਗੁਰੂ ਵਾਲੀ ਬਿਰਤੀ ਲੈ ਕੇ, ਗੁਰਸਿੱਖ ਮੀਤ ਚਲੋ ਗੁਰਚਾਲੀ, ਉੱਦਾਂ ਦਾ ਸਾਡੇ ਅੰਦਰ ਸਬਰ ਹੋਵੇ, ਉੱਦਾਂ ਦਾ ਸਾਡੇ ਅੰਦਰ ਧੀਰਜ ਹੋਵੇ, ਸਹਿਜ ਹੋਵੇ। ਸਤਿਗੁਰੂ ਬਿਰਥੀ ਨਹੀਂ ਜਾਣ ਦਿੰਦਾ, ਜਾਂ ਕਿ ਸੇਵ ਨਾ ਬਿਰਥੀ ਜਾਏ। ਉਭਰੇ ਸਤਿਗੁਰ ਕੀ ਸਰਨਾਈ। ਉਹ ਤੀਨੇ ਤਾਪ ਨਿਵਾਰਨ ਹਾਰਾ ਤੁਹਾਡੀ ਘਾਲਣਾ ਨੂੰ ਵਿਅਰਥ ਨਹੀਂ ਜਾਣ ਦਿੰਦਾ। ਸੇਵ ਕਮਾ ਕੇ ਵੇਖੀਏ ਧੰਨ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ, ਅਤੇ ਖਾਸ ਕਰਕੇ ਬੇਨਤੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਸਣ ਵਾਲਿਆਂ ਨੂੰ, ਉਚੇਚੇ ਤੌਰ ਦੇ ਉੱਤੇ ਸੰਗਤਾਂ ਅੰਦਰ ਇੰਨਾ ਜਜ਼ਬਾ ਹੈ ਇਸ ਵੇਲੇ। ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ, ਆ ਮੀਡੀਏ ਦੇ ਸਾਧਨ ਜਿਹੜੇ ਨਿੱਤ ਸਿੱਖ ਪੀ ਟੀ ਸੀ ਦੇ ਰਾਹੀਂ ਗੁਰੂ ਰਾਮਦਾਸ ਜੀ ਦੇ ਘਰ ਨਾਲ ਜੁੜ ਜਾਂਦੇ ਆ, ਸੁਰਤਾਂ ਲਾ ਕੇ ਚੌਂਕੜੇ ਲਾ ਕੇ, ਬਹੁਤ ਅੰਦਰ ਖਿੱਚ ਹੈ, ਕਿਉਰਿਓਸਿਟੀ ਹੈ ਗੁਰੂ ਰਾਮਦਾਸ ਜੀ ਦੇ ਪੁਰਬ 'ਤੇ ਪਹੁੰਚਣ ਦੀ। ਅਤੇ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵੱਸਣ ਵਾਲਿਆਂ ਨੂੰ ਬੇਨਤੀ ਕਰਦਾ, ਕੁਝ ਯਤਨ ਕੀਤੇ ਸੰਸਥਾ ਨੇ ਆਪਣੇ ਘਰਾਂ ਦੇ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗਿਆਨ ਦਾ ਪ੍ਰਤੀਕ ਦੀਵੇ ਜਗਾਓ, ਰੋਸ਼ਨੀਆਂ ਕਰੋ, ਤਾਂ ਕਿ ਇੱਕ ਇੱਕ ਅਨੁਭਵ, ਇੱਕ ਅਹਿਸਾਸ ਹੈ ਸਾਧ ਸੰਗਤ, ਇੱਕ ਫੀਲਿੰਗ ਹੈ ਇਹਦੇ ਵਿੱਚ, ਇੱਕ ਦੀਵਾ ਜਗਾਉਂਦਿਆਂ ਅੰਦਰ ਮਹਿਸੂਸ ਕਰੀਏ ਸਤਿਗੁਰੂ ਜੀ ਜਿਵੇਂ ਬਾਹਰ ਰੋਸ਼ਨੀ ਹੋਈ ਹੈ, ਧੰਨ ਗੁਰੂ ਰਾਮਦਾਸ ਜੀ ਸਾਡੇ ਹਿਰਦੇ 'ਚ ਵੀ ਰੋਸ਼ਨੀ ਕਰੋ। ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਨੂੰ ਬੇਨਤੀ, ਵੈਸੇ ਸਾਰੀ ਦੁਨੀਆਂ ਦੇ ਸਿੱਖਾਂ ਨੂੰ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਮਰਪਿਤ ਉਹਨਾਂ ਦੀ ਯਾਦ 'ਚ ਇੱਕ ਬੂਟਾ ਭਾਵੇਂ ਆਪਣੇ ਘਰ ਦੇ ਗਮਲੇ ਵਿੱਚ ਹੀ ਲਾਓ, ਸਮਝ ਲਓ ਉਹ ਬੂਟਾ ਲੱਗਿਆ ਗੁਰੂ ਰਾਮਦਾਸ ਜੀ ਦੇ ਨਾਂ ਉੱਤੇ, ਆਪੇ ਹੀ ਸੇਵਾ ਕਰੀ ਜਾਏਗਾ ਅਤੇ ਉਹਦੀ ਸੇਵਾ ਬਿਰਥੀ ਨਹੀਂ ਜਾਏਗੀ। ਜਦੋਂ ਉਹ ਬੂਟਾ ਆਪਣਾ ਰੰਗ ਵਿਖਾਏਗਾ, ਆਪਣੀ ਖੁਸ਼ਬੂ ਬਖੇਰੇਗਾ, ਲੋਕਾਂ ਨੂੰ ਸਾਹ ਲੈਣ 'ਚ ਸੌਖ ਕਰੇਗਾ। ਇੱਕ ਉੱਦਮ ਕੀਤਾ ਸੰਸਥਾ ਨੇ, ਗੁਰੂ ਰਾਮਦਾਸ ਮਹਾਰਾਜ ਨੇ 52 ਕਿੱਤਿਆਂ ਦੇ ਲੋਕ ਵਸਾਏ ਸੀ ਇੱਥੇ, ਅਤੇ ਇਸ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 52 ਕਿੱਤਿਆਂ ਦੇ ਗੁਰਸਿੱਖ ਵੀਰਾਂ ਨੂੰ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਨੇ, ਮੋਚੀ ਸਨ, ਸੁਨਿਆਰੇ ਸਨ, ਇੱਥੇ ਸਭ ਬਾਜ਼ਾਰ ਸੀ, ਲੱਕੜ ਬਾਜ਼ਾਰ, ਗੁੜ ਬਾਜ਼ਾਰ, ਕਿੰਨੇ ਬਾਜ਼ਾਰਾਂ ਦੇ ਨਾਮ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਰੱਖੇ ਹੋਏ ਨੇ ਜੀ। 52 ਕਿੱਤਿਆਂ ਦੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਏਗਾ, ਕਿਉਂਕਿ ਗੁਰੂ ਰਾਮਦਾਸ ਜੀ ਕਿੱਤਾ ਕਰਨ ਵਾਲਿਆਂ, ਕਿਰਤ ਕਰਨ ਵਾਲਿਆਂ ਨੂੰ ਪਿਆਰ ਕਰਦੇ ਸੀ। ਉਹਨਾਂ ਨੇ ਕਿਰਤ ਕਰਨ ਵਾਲਿਆਂ ਨੂੰ ਵਸਾਇਆ, ਅਤੇ ਮਹਾਰਾਜ ਨੇ ਇੱਕ ਸੁਨੇਹਾ ਦਿੱਤਾ ਸੀ ਵੀ ਜਿੱਥੇ ਕਿਰਤ ਕਰਨ ਵਾਲੇ ਵਸਣ ਉਹ ਨਗਰ ਵੱਸ ਜਾਂਦੇ ਆ, ਜਿੱਥੇ ਵਿਹਲੜ ਵਸਣ ਉਹ ਘਰ ਅਤੇ ਨਗਰ ਵੀ ਉੱਜੜ ਜਾਂਦੇ ਆ। ਇਸ ਲਈ ਇਸ ਵਾਰ ਕਿੱਤਾ ਕਰਨ ਵਾਲੇ 52 ਕਿੱਤਿਆਂ ਦੇ ਲੋਕਾਂ ਨੂੰ ਸਨਮਾਨਿਤ ਕਰਨ ਦਾ ਪ੍ਰਬੰਧ ਕੀਤਾ, ਪ੍ਰਬੰਧ ਕੀਤਾ ਸੰਸਥਾ ਨੇ। 52 ਨੌਜਵਾਨ ਬੱਚੇ ਬੱਚੀਆਂ ਜਿਹੜੇ ਪੜ੍ਹਾਈ ਭਾਵੇਂ ਉਹ ਕਿਸੇ ਧਰਮ ਨਾਲ ਸੰਬੰਧਿਤ ਨੇ, ਵਿੱਦਿਆ ਵਿੱਚ ਅੱਬਲ, ਆਰਥਿਕ ਪੱਖੋਂ ਕਮਜ਼ੋਰ ਨੇ, ਇਹ ਚੰਗੇ ਉੱਦਮ ਨੇ ਸਾਧ ਸੰਗਤ, ਤੁਸੀਂ ਸਹਿਯੋਗ ਕਰੋ, ਬਾਹਾਂ ਉਲਾਰ ਕੇ ਬਾਹਰੋਂ ਆਉਣ ਵਾਲੇ ਸਿੱਖਾਂ ਨੂੰ ਆਦਰ ਮਾਣ ਦਿਓ, ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਮਿਲਣਗੀਆਂ ਤੁਹਾਨੂੰ। ਭਾਵੇਂ ਆਪਣੇ ਘਰਾਂ ਦੇ ਅੰਦਰ ਕਰਮ ਕਰ ਰਹੇ ਹਾਂ ਨਾ, ਅੰਦਰ ਭਾਵਨਾ ਦਾ ਦੀਵਾ ਜਗਾਓ, ਗੁਰੂ ਰਾਮਦਾਸ ਜੀ ਤੁਹਾਡੀ ਭਾਵਨਾ ਨੂੰ ਫਲ ਲਾਉਣਗੇ, ਬਿਰਥੀ ਨਹੀਂ ਜਾਣ ਦੇਣਗੇ। ਜਾਂ ਕਿ ਸੇਵ ਨਾ ਬਿਰਥੀ ਜਾਈ, ਬਹੁਤ ਕੁਝ ਕਰਨ ਵਾਲਾ ਹੈ ਸਾਧ ਸੰਗਤ, ਬਹੁਤ ਕੁਝ ਕਰਨ ਵਾਲਾ ਹੈ। ਅਤੇ ਸੱਚੀ ਮੁੱਚੀ ਮੇਰੇ ਸਤਿਗੁਰੂ ਫਿਰ ਸਿੱਖ ਨੂੰ ਸੱਦ ਕੇ ਕਹਿੰਦੇ, ਆ ਤੇਰੀਆਂ ਝੋਲੀਆਂ ਭਰਾਂ, ਸਾਡੇ ਤਾਪ ਵੀ ਉਤਰਨਗੇ ਜਦੋਂ ਇਹ ਭਾਵਨਾ ਜਨਮ ਲਏਗੀ ਨਾ, ਅਤੇ ਜਿਹੜੇ ਈਰਖਾ ਦੇ, ਨਫ਼ਰਤ ਦੇ, ਵੈਰ ਦੇ ਤਾਪ ਚੜ੍ਹੇ ਹੋਏ ਆ, ਮੈਨੂੰ ਆਹ ਧੜਾ ਨਹੀਂ ਚੰਗਾ ਲੱਗਦਾ, ਮੈਨੂੰ ਉਹ ਸਿੱਖ ਨਹੀਂ ਚੰਗਾ ਲੱਗਦਾ, ਮੈਨੂੰ ਆਹ ਬਾਣਾ ਨਹੀਂ ਚੰਗਾ ਲੱਗਦਾ, ਕੈਸੀ ਨਫ਼ਰਤ ਪਾਲ ਕੇ ਬੈਠੇ ਹੋਏ ਹਾਂ, ਇਹ ਤਾਪ ਵੀ ਉਤਰਨਗੇ ਸਾਡੇ ਜੀ। ਵੇਖਿਓ ਫਿਰ ਗੁਰੂ ਰਾਮਦਾਸ ਪਿਆਰ ਕਲਾਵਾ ਕਿੰਨਾ ਵੱਡਾ ਕਰ ਦਿੰਦੇ ਆ। ਤੁਸੀਂ ਧੰਨ ਗੁਰੂ ਰਾਮਦਾਸ ਕਹੋਗੇ ਨਾ, ਧੰਨ ਗੁਰੂ ਰਾਮਦਾਸ ਕਹੋਗੇ ਤੇ ਤੁਹਾਡਾ ਹਿਰਦਾ ਖਿੜ ਜਾਏਗਾ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਹਨੇਰਾ ਖਤਮ ਹੋ ਜਾਏਗਾ, ਧੰਨ ਗੁਰੂ ਰਾਮਦਾਸ ਕਹਿੰਦੇ ਆ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਤਪਤ। ਵੇਖਿਓ ਤਾਪ ਉਤਰਦੇ ਕਿ ਨਹੀਂ, ਧੰਨ ਗੁਰੂ ਰਾਮਦਾਸ ਆਖਿਓ। ਜੇ ਸਤਿਗੁਰ ਸਿਮਰੰਤ ਰਿੱਦ ਸਿੱਧ ਨੌ ਨਿਦ ਪਾਵੈ, ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨੌ ਨਿਦ ਪਾਵੈ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਧੰਨ ਧੰਨ ਰਾਮਦਾਸ ਗੁਰ, ਸਾਰੇ ਆਖੋ ਧੰਨ ਧੰਨ, ਫਿਰ ਆਖੋ ਜੀ ਧੰਨ ਧੰਨ ਜਿਨ ਸਿਰਿਆ, ਐਸੀਆਂ ਬਖਸ਼ਿਸ਼ਾਂ ਗੁਰੂ ਰਾਮਦਾਸ ਕਰ ਰਹੇ ਸਾਹਿਬ। ਜੋ ਟੁੱਟ ਕੇ ਸਾਡੇ ਉੱਤੇ ਅੱਜ ਸ਼ਬਦ ਦੀ ਲੋਹ ਬਖਸ਼ ਰਿਹਾ, ਉਹ ਆਨੰਦ ਲਈਏ। ਇੱਕ ਵਾਰ ਪਿਆਰ 'ਚ ਸਾਰੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੈ ਰਾਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ
ਸੁਖ ਖੁਸ਼ੀਆਂ ਕਲਿਆਣ ਆਤਮਕ ਅਡੋਲਤਾ ਜਦੋਂ ਅਸੀਂ ਆਪਣੇ ਦਾਤੇ ਦੇ ਚਰਨਾਂ ਨਾਲ ਸੁਰਤ ਜੋੜਦੇ ਨਾ ਪ੍ਰਭ ਕੇ ਚਰਨ ਨਿਹਾਰਿਆ ਅਤੇ ਫਿਰ ਸਾਡੇ ਤਾਪ ਨਿਵਾਰਨ ਵਾਲੇ ਪਾਤਸ਼ਾਹ ਰਾਖਣ ਹਾਰੇ ਰਾਖਿਓ ਬਾਰਿਕ ਆਪਣੇ ਬੱਚੇ ਜਾਣ ਕੇ ਆਪਣੀ ਔਲਾਦ ਜਾਣ ਕੇ ਗਲ ਨਾ ਲਾ ਕੇ ਸਾਡੇ ਤਾਪ ਨਿਵਿਰਤ ਕਰ ਦਿੰਦੇ
ਉਬਰੇ ਸਤਿਗੁਰ ਕੀ ਸਰਣਾਈ ਜਾ ਕੀ ਸੇਵ ਨਾ ਬਿਰਥੀ ਜਾਈ
ਜਿਹਦੇ ਹੁਕਮ ਦੀ ਕਾਰ ਕੀਤੀ ਹੋਈ ਕਦੀ ਵਿਅਰਥ ਨਹੀਂ ਜਾਂਦੀ ਉਹਦੀ ਸੇਵ ਕਮਾ ਕੇ ਉਹਦੀ ਸ਼ਰਨ ਪੈ ਕੇ ਸਾਡਾ ਉਧਾਰ ਹੋਵੇਗਾ
ਰਹਾਉ ਘਰ ਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ
ਖਸਮ ਦਿਆਲੂ ਹੈ ਫਿਰ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਇਹਨੂੰ ਦ੍ਰਿੜ ਕਰ ਲਈਏ ਨਾ ਅਤੇ ਸਾਡੇ ਹਿਰਦੇ ਅੰਦਰ ਵੀ ਬਾਹਰ ਵੀ ਜਹਿ ਜਾਈਏ ਤਾਹਾਂ ਸੁਹੇਲੇ ਸਭ ਪਾਸੇ ਆਨੰਦ ਵਰਤਦਾ ਹੈ
ਨਾਨਕ ਬਿਗਨ ਨਾ ਲਾਗੈ ਕੋ ਮੇਰਾ ਪ੍ਰਭ ਹੁਆ ਕਿਰਪਾਲਾ
ਮੇਰਾ ਸਾਹਿਬ ਦਿਆਲੂ ਜਦੋਂ ਕਿਰਪਾ ਕਰਦਾ ਨਾ ਫਿਰ ਬਿਘਨ ਨਹੀਂ ਲੱਗਦਾ ਜੀ ਗੁਰਸਿੱਖੋ ਤਾਗੇ ਮੁੰਦੀਆਂ ਤਵੀਤ ਨਿੰਬੂ ਮਿਰਚਾਂ ਕਾਲੇ ਕਾਲੇ ਭੂਤਨੇ ਇਹਨਾਂ ਦੇ ਆਸਰੇ ਲੈਣ ਦੀ ਲੋੜ ਨਹੀਂ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਇਹਨੂੰ ਦ੍ਰਿੜ ਕਰੀਏ ਬਿਘਨਾਂ ਦਾ ਨਾਸ਼ ਹੋ ਜਾਏਗਾ ਸਭ ਕਾਰੋਬਾਰ ਵੀ ਸ਼ੁੱਧ ਹੋ ਜਾਣਗੇ ਕਿਤੇ ਕੋਈ ਰੁਕਾਵਟ ਨਹੀਂ ਰਹੇਗੀ ਸਭ ਆਦੀਆਂ ਵਿਆਧੀਆਂ ਦਾ ਨਾਸ਼ ਹੋਵੇਗਾ ਕਿਤੇ ਬੈਠ ਕੇ ਆਸਣ ਤੇ ਗੱਦੀ ਤੇ ਜਿੱਥੇ ਵੀ ਬੈਠਦੇ ਹੋ ਗੁਰੂ ਗੁਰੂ ਜਪੋ ਤੇ ਜਿੱਥੇ ਗੁਰੂ ਜਪਿਆ ਜਾਂਦਾ ਜਹ ਹਰ ਸਿਮਰਨ ਭਇਆ ਤੈ ਉਪਾਧ ਉੱਥੇ ਸਭ ਆਦੀਆਂ ਵਿਆਧੀਆਂ ਉਪਾਧੀਆਂ ਖਤਮ ਹੋ ਜਾਂਦੀਆਂ ਉਪਾਧ ਗਤ ਕਿੰਨੀ ਵਡਭਾਗੀ ਹਰ ਜਪਣਾ ਸੋ ਸੱਚੇ ਪਾਤਸ਼ਾਹ ਜੀ ਨੇ ਅੱਜ ਰਹਿਮਤ ਕੀਤੀ ਆਓ ਕੁਝ ਮਿੰਟਾਂ ਵਿੱਚ ਲੜੀਵਾਰ ਸ਼ਬਦ ਦੀ ਵਿਚਾਰ ਨੂੰ ਸਰਵਣ ਕਰੀਏ ਸੁਰਤ ਲਾ ਕੇ ਪਿਆਰ ਨਾਲ ਸੁਣਨਾ ਜੀ
ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ
ਗੁਰੂ ਦੇ ਸਨਮੁਖ ਹੋਣ ਵਾਲੀਆਂ ਜਿਹੜੀਆਂ ਰੂਹਾਂ ਨੇ ਨਾ ਉਹਨਾਂ ਨੂੰ ਸਖੀ ਕਿਹਾ ਸਹੇਲੀ ਕਿਹਾ ਸਖੀ ਸਹੇਲੀ ਕੌਣ ਹੁੰਦੀ ਜਿਹਦੇ ਨਾਲ ਪਿਆਰ ਹੋਵੇ ਅਤੇ ਪਿਆਰ ਕਿਹਦੇ ਨਾਲ ਹੈ ਜੀ ਜਿਹੜੀ ਰੂਹ ਗੁਰੂ ਦੇ ਸਨਮੁਖ ਹੈ ਉਹਨਾਂ ਨੂੰ ਮੇਰਾ ਖਸਮ ਆਪ ਗਲ ਨਾਲ ਲਾਉਂਦਾ ਹੈ
ਹਰ ਦਰਗਹਿ ਪੈ ਨਾਈਆ ਹਰ ਆਪ ਗਲ ਲਾਈਆ
ਪਹਿਨਾਈਆ ਦਾ ਅਰਥ ਹੈ ਪਹਿਨਾਉਣਾ ਸਨਮਾਨ ਦਾ ਸਿਰੋ ਪਾਓ ਪਹਿਨਾਉਣਾ ਰੱਬੀ ਦਰਗਾਹ ਦੇ ਅੰਦਰ ਉਹਨਾਂ ਦੀ ਪੱਤ ਦੇ ਪਰਦੇ ਸਾਹਿਬ ਢੱਕਦਾ ਹੈ ਆਪ ਉਹਨਾਂ ਨੂੰ ਸਨਮਾਨ ਦਿੰਦਾ ਤੇ ਉਹਨਾਂ ਨੂੰ ਪਾਤਸ਼ਾਹ ਆਪਣੇ ਗਲ ਨਾਲ ਲਾਉਂਦਾ ਹੈ
ਜੋ ਗੁਰਮੁਖ ਨਾਮ ਧਿਆਏਂਦੇ ਤਿੰਨ ਦਰਸ਼ਨ ਦੀਜੈ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ
ਤਿੰਨ ਦਰਸ਼ਨ ਦੀਜੈ ਜੀ ਜਿਹੜੇ ਨਾਮ ਜਪਦੇ ਉਹਨਾਂ ਦਾ ਦਰਸ਼ਨ ਕਰਾਇਓ ਜੋ ਨਾ ਭਜੰਤੇ ਨਾਰਾਇਣਾ ਤਿੰਨ ਕਾ ਮੈਂ ਨਾ ਕਰੋ ਦਰਸ਼ਨ ਉਹਨਾਂ ਦੇ ਤੇ ਮੱਥੇ ਹੀ ਨਾ ਲਾਇਓ ਮਹਾਰਾਜ ਤੇ ਜਿਹੜੇ ਵਾਹਿਗੁਰੂ ਜੀ ਸਿਮਰਦੇ ਨੇ ਮੈਂ ਉਹਨਾਂ ਦੀ ਚਰਨ ਧੂੜ ਨੂੰ ਪੀਵਾਂ ਇਹ ਹਿਰਦੇ ਦੀ ਗਰੀਬੀ ਹੈ ਮਨ ਦੀ ਨਿਮਰਤਾ ਮਨ ਨੀਵਾਂ ਕਰਕੇ ਫਰਿਆਦ ਕਰੀਏ ਐਸੇ ਸਤ ਸੰਗੀ ਗੁਰਮੁਖ ਰੂਹਾਂ ਦਾ ਮੈਨੂੰ ਨਿਮਰਤਾ ਨਾਲ ਸੰਗ ਮਿਲੇ
ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਓ ਜਮ ਪਕੜ ਚਲਾਈਆ
ਜਿਹੜੀਆਂ ਕੁਸੰਗੀ ਆਤਮਾਵਾਂ ਮਲੀਨਤਾ ਦੇ ਭਾਖਾ ਭੱਖ ਖਾਣਿਆਂ 'ਚ ਰਸਾਂ ਕਸਾਂ 'ਚ ਭੋਗ ਵਿਲਾਸਾਂ 'ਚ ਗਰਕੀਆਂ ਹੋਈਆਂ ਆਖਰ ਇੱਕ ਦਿਨ ਉਹ ਆਪਣੇ ਕਰਮ ਕਰਤੂਤ ਸਦਕਾ ਮੌਤ ਦੀ ਫਾਹੀ 'ਚ ਪੈ ਕੇ ਜਮਾਂ ਦੀ ਮਾਰ ਸਹਿੰਦੀਆਂ ਨੇ।
ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਤਾਰੇ, ਤਿੰਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ।
ਜਿਨ੍ਹਾਂ ਨੇ ਵਾਹਿਗੁਰੂ ਸਿਮਰਿਆ ਭਾਈ, ਉਹਨਾਂ ਦੇ ਜਮ ਨੇੜੇ ਨਹੀਂ ਆਉਂਦੇ। ਤੇਰੇ ਸੇਵਕ ਕੋ ਭਾਉ ਕਿਸ ਨਾ ਹੀ ਜਮ ਨਹੀਂ ਆਵੇ ਨੇੜੇ। ਜਿਹੜੇ ਗੁਰੂ ਦੇ ਸਨਮੁਖ ਹੋ ਕੇ ਜਿਉਂਦੇ ਹਨ,
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ, ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ।
ਵਾਹਿਗੁਰੂ ਜੀ ਦਾ ਨਾਮ ਖਜ਼ਾਨਾ ਹੈ, ਪਰ ਉਹਨਾਂ ਨੂੰ ਪਤਾ ਜਿਹੜੇ ਗੁਰੂ ਦੇ ਸਨਮੁਖ ਨੇ, ਜਿਨ੍ਹਾਂ ਨੇ ਸਾਹਿਬ ਭੇਟਿਆ, ਉਹ ਪ੍ਰੇਮ ਵਿੱਚ ਵਸਲ ਮਾਣਦੇ ਨੇ, ਮਿਲਾਪ ਦਾ ਸੁੱਖ ਮਾਣਦੇ ਨੇ।
ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ, ਹਉ ਗੁਰ ਵਿਠੋ ਸਦ ਵਾਰਿਆ ਜਿਨ ਦਿੱਤੜਾ ਨਾਉ।
ਮੇਰਾ ਸਾਹਿਬ ਦਾਤਾ ਦੇਣ ਵਾਲਾ, ਜਿਹੜਾ ਆਪਣਾ ਸਾਰਾ ਬਖਸ਼ਿਸ਼ਾਂ ਦਾ ਪਸਾਰਾ ਕਰ ਰਿਹਾ, ਮੈਂ ਉਹਦੇ ਤੋਂ ਕੁਰਬਾਨ ਜਾਂਦਾ ਜਿਹਨੇ ਟੁੱਟ ਕੇ ਨਾਮ ਦੀ ਦਾਤ ਬਖਸ਼ੀ।
ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ, ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤ ਗੁਰ ਦੇਹਾ।
ਧੰਨ ਕਹਾਂ ਗੁਰੂ ਨੂੰ ਜਿਹੜਾ ਰੱਬੀ ਸੁਨੇਹਾ ਦਿੰਦਾ ਤੇ ਗੁਰੂ ਦੇ ਦਰਸ਼ਨ ਕਰਕੇ ਮੇਰਾ ਹਿਰਦਾ ਵਿਗਸਦਾ ਹੈ।
ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ।
ਗੁਰੂ ਦੇ ਉਪਦੇਸ਼ ਵਿੱਚੋਂ, ਗੁਰੂ ਦੀ ਰਸਨਾ ਤੋਂ ਤੇ ਨਾਮ ਦੀਆਂ ਬਰਕਤਾਂ ਵਰਤਦੀਆਂ ਨੇ। ਜਿਹੜੇ ਭਾਗਾਂ ਵਾਲੇ ਸੁਣ ਕੇ ਮੰਨਦੇ ਨੇ, ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ।
ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ, ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ।
ਜਿਹੜਾ ਮਾਰਗ ਦੱਸਿਆ ਜਾਂਦਾ ਜੀ ਕਿਤ ਬਿਦ ਜਾਈਐ, ਕਿਵੇਂ ਚੱਲੀਏ, ਨਾਮ ਰੂਪੀ ਖਰਚਾ ਪੱਲੇ 'ਚ ਬੰਨ ਲਓ, ਫਿਰ ਉਸ ਮਾਰਗ ਤੇ ਸੁਖਾਲੇ ਤੁਰਿਆ ਜਾਂਦਾ ਹੈ।
ਜਿਨ ਗੁਰਮੁਖ ਹਾਰਿਆ ਰਾਧਿਆ ਸੇ ਸਾਹ ਵਡਦਾਣੇ, ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ।
ਜਿਨ੍ਹਾਂ ਨੇ ਸਨਮੁਖ ਹੋ ਕੇ ਜਪਿਆ ਜੀ, ਉਹ ਦਾਨੇ ਹਨ, ਉਹ ਗੈਰ ਗੰਭੀਰ ਹਨ, ਤੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਂਦਾ ਜਿਹਦੇ ਬਚਨ ਸਦਕਾ ਪਾਰ ਉਤਾਰਾ ਹੁੰਦਾ ਹੈ।
ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ, ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਸਾਹਿਬ ਹੈ, ਤੂੰ ਪਾਤਸ਼ਾਹ ਹੈ, ਤੇ ਜੇ ਤੂੰ ਰਹਿਮਤ ਕਰੇ ਤੇ ਦਾਤਾ ਜੀ ਤੇਰੀ ਬੰਦਗੀ ਕਮਾ ਸਕਦਾ, ਤੂੰ ਗੁਣਾਂ ਦਾ ਸਮੁੰਦਰ ਹੈ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ।
ਸਭ ਕਲਾ ਵਰਤਾਉਣ ਵਾਲਾ ਦਾਤਾ ਤੂੰ ਹੈ, ਇੱਕ ਰੂਪ ਵਿੱਚ ਵੀ ਤੇ ਅਨੇਕ ਰੰਗਾਂ ਵਿੱਚ ਵੀ ਤੂੰ ਵਰਤ ਰਿਹਾ। ਇਹ ਰਜ਼ਾ ਹੈ, ਇਹ ਸਮਰਪਣ ਹੈ, ਇਹ ਸ਼ਰਨ ਹੈ ਕਿ ਜੋ ਤੈਨੂੰ ਚੰਗਾ ਲੱਗਦਾ ਦਾਤਾ ਜੀ, ਉਹ ਮੇਰੇ ਮਨ ਨੂੰ ਭਾਉਂਦਾ ਹੈ। ਗੁਰਮੁਖੋ, ਆਪ ਗੁਰੂ ਦੀ ਰਜ਼ਾ ਵਿੱਚ ਜੀਵੋ। ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ, ਸਾਡੀ ਕਥਨੀ ਕਰਨੀ ਇੱਕ ਹੋਵੇ, ਤੁਸੀਂ ਲਾਹੇ ਲਇਓ। ਮੈਂ ਫਿਰ ਬੇਨਤੀ ਕਰਦਾ, ਬਾਹਾਂ ਪਸਾਰ ਕੇ ਅੰਮ੍ਰਿਤਸਰ ਵਾਸੀ ਦੁਨੀਆਂ ਭਰ ਦੇ ਸਿੱਖਾਂ ਦੀ ਉਡੀਕ ਕਰ ਰਹੇ ਨੇ, ਘਰਾਂ 'ਚ ਬੈਠ ਕੇ ਤੁਸੀਂ PTC ਦੇ ਰਾਹੀਂ ਆਨੰਦ ਲੈਣੇ ਆ। ਇੱਕ ਸਮਝ ਲਓ ਸਾਡੀ ਜ਼ਿੰਦਗੀ ਦਾ ਅਨੁੱਠਾ ਜਿਹਾ ਆਨੰਦ ਹੋਏਗਾ ਗੁਰੂ ਰਾਮਦਾਸ ਮਹਾਰਾਜ ਦੀਆਂ ਰਹਿਮਤਾਂ ਲੈਣ ਦਾ, ਕੋਈ ਵਾਂਝਾ ਨਾ ਰਹਿ ਜੇ। ਲਾਹੇ ਖੱਟਿਓ, ਆਓ ਪੰਕਤੀ ਇੱਕ ਵਾਰ ਫਿਰ ਪੜ੍ਹ ਕੇ ਫਤਿਹ ਬੁਲਾਈਏ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ,
ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।